जो लड़ीवार शब्द विचार अधीन है और ऐसे के भगत तन्ना जी ने कोई पत्थर कोई मूर्ति नहीं गुरमत दी रोशनी विच उन्होंने करनी कमाणी वाले भगतां महापुरखां दे जीवन दे कौतक चरित्र सुने उन्हां दी जिंदगी विच वापरदियां होईयां घटनावां उन्हां दी जिंदगी विच कीती कोई शब्द दी कलना उन्हां दे जीवन विच आईयां संसार दियां मुसीबतां उन्हां सारियां नूं चीर के संघर्ष करदे होए ओह परमात्मा विच अभेद हो गए ते खास करके ओह महापुरख जिन्हां नूं उस वक्त दा समाज बहुगिनती विच शूदर कह के पुकारदा सी। कल तक असीं विचारिया है कि भगत नामदेव जी गोबिंद दी आराधना करके अद्धी कौड़ी तो लखां दे हो गए। कबीर साहब ने माया दी पकड़ विच जो संसार ग्रसिया है इस तो ऊपर उठ के प्रभु दे चरणा नूं प्रीत कीती ते जिस नूं नीच कुल दा जुलाहा लोक शब्द वरतदे सन ओ अज गुणा दी खान बन गया। पर याद रखियो कि ए बिद सुन कै जाट रो। इस पवित्र तुक नूं असीं हर रोज विचारांगे कि आ बिद आ कहानी आ जीवन सुन के एक हल वाण वाला परमात्मा दी भगती वल जुटिया। आओ कल इत्थे विचार संपन्न कीती सी कि लागी प्रीत सुजान स्यों बरजै लोक अजान ताशों टूटी क्यों बने जाके जी पुराण। इस हजूर दे अमृत बचन नूं अज असी थोड़ा जा वेखांगे कल्ली साखी रूप नहीं भगत साहब जी दे पवित्र बचना विचों उन्हां दे चुगिरदे परिवार दे हालात कल असी वाचे उस वक्त दी जात पात ए कोड़ जो अज भी पूरे जोरां ते है उदों भी सी उसका जवाब वो किवें दिंदे ने। ते तीसरी गल केवल उच्च जातीय उच्च श्रेणीय लोग ही नहीं वक्त दी हकूमत ने भी उन्हां ते तशद्दुद कीता। उस तशद्दुद विच उस जुल्म विच परमात्मा ने किवें उस महापुरख नूं बचाया ते फिर उस तो अगे सब तो वड्डी गल परमार्थ दी अपने आप नाल जंग करना। जे अपने आप नाल युद्ध किसे सीखना है तो भगत कबीर जी दी बाणी विचों सीख क्योंकि ए बिद सुन कै जाट रो सारे पक्ष उन्हां दे सामने रखे गए। इस नूं विचारन तो पहला आप कृपा करो अपने अंदर नूं आपां टिकाण दा यतन करिए। ते सच्चाई है कि रुझेवियां भरी जिंदगी विचों जे घंटा अद्धा घंटा जां 2 घंटे संगत विच तन आ ही जांदा है ते बंदा यतन करे भी इस वेले मन नाल युद्ध करे ते घट्टो घट मन दा ख्याल तां रखे उड़दा किहड़े पासे। 1-2 घंटे कितने पहरे ही दे लवे। ते गुरु साहब ने बाणी विच कहा कहन लगे दरवेश होवे जिहड़ा लोकां दे घरां विच पहरे देण दी थां ते अपने मन दा पहरा देंदा। सतगुरु दे अमृत बचन ने कि दिल दरवानी जो करे दरवेशी दिलरास इश्क मोहब्बत नानका लेखा करते पास। दिल दी दरवानी बड़ी मुश्किल जे क्योंकि ये दिल लोकां दी दरवानी करदा है पहरेदारी करदा है पर अफसोस लोकां दे पहरे देण वाले दा अपना घर लुटींदा पिया। गुरु कृपा करे संगत विच इस दिल दी मन दी सी दरवानी कर सकीए जिन्हों आपां थॉट्स कहने आ ख्याल कहने आ फुरने कहने आ विचार कहने आ बस उन्हां नूं माड़ा जिहा देखिए यही तां जिंदगी बनांदे यही तां मन विच खरबल पैदा करदे ने। ਇਹ ਟਿਕਾ ਦਿੰਦੇ ਨੇ। ਆਓ ਕਰੋ ਕਿਰਪਾ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਵਿਚਾਰ ਸੀ ਬੁਨਣਾ ਤਨਣਾ ਤਿਆਗ ਕਹਿ ਪ੍ਰੀਤ ਚਰਨ ਕਬੀਰਾ। ਕਬੀਰ ਸਾਹਿਬ ਨੇ ਦੁਨੀਆਂ ਦੀ ਕਿਰਤ ਕਰਦਿਆਂ ਹੋਇਆਂ ਆਪਣੀ ਮੰਜ਼ਿਲ ਵਿੱਚ ਕਿਰਤ ਦੇ ਨਾਲ ਕਰਤੇ ਦੀ ਕੀਰਤੀ ਨੂੰ ਜੋੜ ਲਿਆ। ਹੱਥਾਂ ਨਾਲ ਉਹ ਕਿਰਤ ਕਰਦੇ ਨੇ, ਆਪਣੇ ਅੰਦਰ ਤੋਂ ਪਰਮਾਤਮਾ ਦੀ ਕੀਰਤੀ ਕਰਦੇ ਨੇ। ਹੱਥਾਂ ਨਾਲ ਉਹ ਸੰਸਾਰ ਵਿੱਚ ਜੀਣ ਲਈ ਧਨ ਕਮਾਉਂਦੇ ਨੇ, ਪਰ ਮਾਨਸਿਕ ਪੱਧਰ ਤੇ ਉਹ ਅੱਗੇ ਥਾਂ ਬਣਾਉਣ ਵਾਸਤੇ ਅਧਿਆਤਮਕ ਧਰਮ ਕਮਾਉਂਦੇ। ਧਨ ਨਾਲ ਉਹ ਧਰਮ, ਕਿਰਤ ਨਾਲ ਉਹ ਕੀਰਤੀ, ਉਸ ਪਰਿਪੂਰਨ ਪਰਮਾਤਮਾ ਦੀ ਯਾਦ ਵੀ ਜਦੋਂ ਮਹਾਂਪੁਰਖ ਜੁੜੇ ਤੇ ਉਸ ਵੇਲੇ ਉਹਨਾਂ ਦੀ ਪ੍ਰੀਤ ਨੂੰ ਦੇਖ ਕੇ, ਉਹਨਾਂ ਦੇ ਪਿਆਰ ਨੂੰ ਦੇਖ ਕੇ ਚੁਗਿਰਦੇ ਦੇ ਲੋਕਾਂ ਨੇ ਕੁਛ ਵਿਰੋਧ ਵੀ ਕਰਨਾ ਸ਼ੁਰੂ ਕਰ ਦਿੱਤਾ। ਪਹਿਲਾਂ ਮੈਂ ਸਿਰਫ ਇੱਕ ਪੱਖ ਲਿਆ ਹੈ, ਵਿਰੋਧ, ਫਿਰ ਆਤਮ ਯੁੱਧ, ਤੇ ਤੀਸਰਾ ਫਿਰ ਮੁਕਾਮ ਅਭੇਦਤਾ। ਬਸ ਇਹ ਤਿੰਨ ਕੁ ਸ਼ਬਦ ਨੇ, ਤਿੰਨ ਵਿਸ਼ੇ ਨੇ ਉਹਨਾਂ ਦੀ ਬਾਣੀ ਵਿੱਚੋਂ। ਜਦੋਂ ਕੋਈ ਪਰਮਾਰਥ ਦੇ ਰਸਤੇ ਤੇ ਤੁਰੇਗਾ, ਸੱਚਾਈ ਇਹ ਅੰਦਰੋਂ ਤੁਰੇ, ਪਖੰਡ ਨਾ ਕਰੇ। ਪਖੰਡ ਕਰਨ ਵਾਲੇ ਨੂੰ ਲੋਕ ਝੁਕਦੇ ਜੇ, ਸੱਚਾਈ ਤੇ ਪਰਮਾਰਥ ਕਮਾਉਣ ਵਾਲੇ ਨੂੰ ਲੋਕ ਮਾਰਨ ਵਾਸਤੇ ਦੌੜਦੇ, ਕਿਉਂਕਿ ਪਖੰਡ ਕਰਨ ਵਾਲਾ ਲੋਕਾਂ ਦੀ ਖਾਂ ਵਿੱਚ ਹਾਂ ਮਿਲਾ ਜਾਂਦਾ, ਵਕਤੀ ਸਮਝੌਤਾ ਕਰ ਜਾਂਦਾ, ਪਰ ਸੱਚ ਨੂੰ ਕਮਾਉਣ ਵਾਲਾ ਸੱਚਾਈ ਏਵੇ ਉਹ ਆਪਣਾ ਘਰ ਵੀ ਸੜਵਾ ਲੈਂਦਾ, ਪਰ ਕਦੀ ਵਕਤ ਦੇ ਲੋਕਾਂ ਨਾਲ ਉਹਨਾਂ ਦੀ ਬੋਲੀ ਵਿੱਚ ਖਾਂ ਨਹੀਂ ਮਿਲਾਉਂਦਾ। ਸ਼ਾਇਦ ਇਹੀ ਕਾਰਨ ਕਿ ਬਾਬਾ ਫਰੀਦ ਸਾਹਿਬ ਦਾ ਉਹ ਬਚਨ ਕਹਿਣ ਲੱਗੇ, ਫਰੀਦ ਦੁਨੀਆਂ ਤਾਂ ਇੱਕ ਹਾਰਮੋਨੀਅਮ ਹੈ, ਧਿਆਨ ਦਿਆ ਜੇ, ਦੁਨੀਆਂ ਤਾਂ ਇੱਕ ਸਤਾਰ ਹੈ, ਦੁਨੀਆਂ ਇੱਕ ਸਾਜ਼ ਹੈ, ਜਿਹੋ ਜੀ ਮਰਜ਼ੀ ਆਉਂਦੀ ਹੈ ਲੋਕ ਤਾਰ ਨੂੰ ਛੇੜਦੇ ਨੇ, ਸੁਰ ਨੂੰ ਛੇੜ ਕੇ ਫੂਕ ਦਿੰਦੇ ਨੇ, ਖਵਾ ਦਿੰਦੇ ਨੇ, ਵਾਜਾ ਉਹ ਜੀ ਆਵਾਜ਼, ਉਹ ਜੇ ਰਾਗ ਕੱਢਣ ਲੱਗ ਪੈਂਦਾ। ਜਿਨ੍ਹਾਂ ਦੇ ਸਿਰ ਤੇ ਰੱਬ ਖਲੋਤਾ ਹੋਵੇ ਉਹ ਕਿਸੇ ਦੇ ਵਜਾਏ ਹੋਏ ਵੱਜਦੇ ਨੇਗੇ। ਫਰੀਦਾ ਦੁਨੀ ਵਜਾਈ ਵੱਜਦੀ, ਪਰ ਭਗਤ ਕਿਸੇ ਦਾ ਵਜਾਇਆ ਨਹੀਂ ਵੱਜਦਾ। ਹਾਂ ਭਗਤ ਬੋਲਦਾ ਹੈ, ਕਦੀ ਗੁਰੂ ਗ੍ਰੰਥ ਸਾਹਿਬ ਚ ਦੇਖੋ ਉਹ ਵੱਜਦੇ ਨੇ, ਪਰ ਬੁਲਾਇਆ ਬੋਲੀ ਤੇਰਾ, ਹਾਂ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ, ਜੈਸੀ ਮੈਂ ਆਵਾ ਖਸਮ ਕੀ ਬਾਣੀ ਤੈਸੜਾ ਕਰੀ, ਗਿਆਨ ਵੇ ਲਾ ਲੋ ਦੁਨੀਆਂ ਤੇ ਵਜਾਏ ਨਹੀਂ। ਦੁਨੀ ਵਜਾਈ ਵੱਜਦੀ ਤੂੰ ਵੀ ਵੱਜੈ ਨਾਲ, ਫਰੀਦ ਤੂੰ ਵੀ ਇਹਨਾਂ ਦਾ ਵਾਜਾ ਬਣ ਕੇ ਵੱਜ ਰਿਹਾ। ਸੋਈ ਜੀਓ ਨਾ ਵੱਜਦਾ ਜਿਸ ਅੱਲਾ ਕਰਦਾ ਸਾਰ, ਜਿਹਦੇ ਸਿਰ ਤੇ ਰੱਬ ਅੱਲਾ ਪਰਮਾਤਮਾ ਦੀ ਬਖਸ਼ਿਸ਼ ਕਹਿ, ਉਹ ਵਾਜਾ ਬਣ ਕੇ ਕਦੀ ਵੱਜਦਾ ਨਹੀਂ। ਧਿਆਨ ਦਿਆ ਜੇ ਸ਼ਬਦਾਂ ਵੱਲ, ਕਬੀਰ ਸਾਹਿਬ ਭਗਤੀ ਕਰਨ ਲੱਗੇ ਨੇ, ਕਬੀਰ ਸਾਹਿਬ ਤਰਕ ਕਰਦੇ ਨੇ, ਉਹਨਾਂ ਦੀ ਰਚਨਾ ਵਿੱਚ ਅਸੀਂ ਬੇਅੰਤ ਸ਼ਬਦ ਪੜਾਂਗੇ। ਉਹ ਤਰਕ ਕਰਕੇ ਪੁੱਛਦੇ ਨੇ ਕਿ ਜਿਹੜਾ ਤੂੰ ਧਰਮ ਦੇ ਨਾਮ ਤੇ ਕਰਮ ਕਰ ਰਿਹਾ ਇਹਦਾ ਅਰਥ ਕੀ ਹੈ। ਇੱਕ ਤਰਕ ਹੈ ਉਹਨਾਂ ਦਾ, ਕਹਿਣ ਲੱਗੇ ਜਿਉਂਦੇ ਬਾਪ ਨੂੰ ਤੂੰ ਪਾਣੀ ਦੀ ਘੁੱਟ ਨਹੀਂ ਦਿੰਦਾ, ਤੇ ਮਰਨ ਤੋਂ ਬਾਅਦ ਤੂੰ ਖੀਰ ਪੂੜੇ ਪਕਾਈ ਬੈਠਾ, ਮੈਨੂੰ ਇੱਕ ਗੱਲ ਦੱਸ ਕੇ ਜਾ, ਇਹ ਖਾਣ ਵਾਲਿਆ ਤੈਨੂੰ ਕਿੰਨੇ ਦੱਸ ਦਿੱਤਾ, ਜਿੰਨੇ ਜਿਉਂਦਿਆਂ ਨੂੰ ਧੱਕੇ ਮਾਰੇ ਉਹਨਾਂ ਦੇ ਮਰਨ ਤੋਂ ਬਾਅਦ ਸਰਾਧ ਪਹੁੰਚ ਜਾਂਦੇ। ਇੱਕ ਤਰਕ ਹੈ, ਕਹਿਣ ਲੱਗੇ ਜੀਵਤ ਪਿੱਤਰ ਨਾ ਮਾਨੇ ਕੋ ਮੂਹੇ ਸਰਾਧ ਕਰਾਹੀ, ਕਹਿੰਦੇ ਨੇ ਮਰਿਆਂ ਤੇ ਸਰਾਧ, ਜਿਉਂਦਿਆਂ ਦੇ ਮੂੰਹ ਵਿੱਚ ਪਾਣੀ ਦੀ ਘੁੱਟ ਨੇ। ਜੇ ਜਾਤ ਪਾਤ ਦੀ ਗੱਲ ਚੱਲਦੀ ਹੈ, ਦੇਖੋ ਸ਼ਬਦ ਅਸੀਂ ਗੁਰੂ ਗ੍ਰੰਥ ਸਾਹਿਬ ਚ ਪੜ੍ਹਨੇ ਆ, ਵਿਚਾਰਨੇ ਆ, ਕੀਰਤਨ ਵੀ ਇਹਦਾ ਕੀਤਾ ਜਾਂਦਾ ਹੈ, ਪਰ ਬਹੁਤ ਘੱਟ। ਜਦੋਂ ਜਾਤ ਦੀ ਗੱਲ ਚੱਲਦੀ ਹੈ ਕਿ ਇਹ ਸ਼ੂਦਰ ਹੈ, ਮੈਂ ਬ੍ਰਾਹਮਣ ਹਾਂ, ਇਹਦੀ ਨੀਵੀਂ ਜਾਤ ਹੈ, ਮੈਂ ਸਵਰਨ ਜਾਤੀ ਦਾ ਹਾਂ, ਤੇ ਉਸ ਮਹਾਂਪੁਰਖ ਦਾ ਤਰਕ ਮੈਂ ਸਿਰਫ ਪਰਦੇ ਵਿੱਚ ਉਹ ਸ਼ਬਦਾਂ ਦੇ ਅਰਥ ਕਰਾਂਗਾ। ਕਹਿਣ ਲੱਗੇ ਮੈਨੂੰ ਇੱਕ ਗੱਲ ਦੱਸ, ਉਹ ਵਿਦਵਾਨ ਪੰਡਿਤ ਤੂੰ ਹਰ ਥਾਂ ਤੇ ਖਲੋ ਕੇ ਇਹ ਭੰਡਣਾ ਹੈ ਕਿ ਸ਼ੂਦਰ ਹੈ, ਇਹਦੇ ਪਿੱਛੇ ਨਾ ਲੱਗੋ, ਇਹ ਜੀ ਜਾਤ, ਇਹ ਜੁਲਾਹ ਹੈ, ਇਹ ਨੀਵੀਂ ਜਾਤ ਵਿੱਚੋਂ ਵੇ, ਮੈਨੂੰ ਘੱਟੋ ਘੱਟ ਇੰਨਾ ਤਾਂ ਦੱਸ ਜਾ, ਇਹ ਵਿਦਵਾਨਾਂ ਤੂੰ ਬ੍ਰਾਹਮਣ ਕਿੱਦਣ ਦਾ ਬਣ ਗਿਆ ਹੈ, ਤੇ ਜੇ ਤੂੰ ਬ੍ਰਾਹਮਣ ਸੈਂ, ਜਿਸ ਰਸਤੇ ਮਾਂ ਦੇ ਮੈਂ ਸੰਸਾਰ ਤੇ ਆਇਆ, ਜੇ ਤੇਰਾ ਕਿ ਤੇਰਾ ਵੀ ਸੰਸਾਰ ਤੇ ਆਉਣ ਦਾ ਰਸਤਾ ਉਹੀ ਸੀ। ਦੇਖੋ ਇਹ ਸ਼ਬਦ ਲੁਕਾ ਕੇ ਨਹੀਂ, ਕਿਉਂਕਿ ਇਹ ਬਿਧ ਸੁਣ ਕੇ ਜਾਂ ਟੁਰੋ ਦੱਸਿਆ ਜਾਣਾ ਵੀ ਭਗਤ ਜੀ ਆਹ ਕੁਝ ਵਾਪਰਿਆ ਉਹਨਾਂ ਨਾਲ। ਉੱਥੇ ਉਹਨਾਂ ਬਚਨ ਕੀਤਾ ਗਰਭਵਾਸ ਮੈਂ ਕੁੱਲ ਨਹੀਂ ਜਾਤੀ, ਜਦੋਂ ਬੱਚਾ ਮਾਂ ਦੇ ਗਰਭ ਵਿੱਚ ਹੈ ਉਧਰ ਵਿੱਚ ਹੈ, ਕਦੀ ਉਸ ਬੱਚੇ ਨੇ ਆਵਾਜ਼ ਦੇ ਕੇ ਜਾਂ ਉਹਦੇ ਖਿਆਲ ਆਏ ਨੇ ਮੈਂ ਸਿੱਖ ਹਾਂ, ਖਿਮਾ ਕਰਿਓ ਮੈਂ ਸ਼ਬਦ ਵਰਤਣ ਲੱਗਾ, ਮੈਂ ਹਿੰਦੂ ਹਾਂ, ਮੈਂ ਮੁਸਲਮਾਨ ਹਾਂ, ਮੈਂ ਈਸਾਈ ਮੁਸਾਈ, ਮੈਂ ਯੂਸ਼ ਹਾਂ, ਜਾਂ ਇਹ ਕਿਸੇ ਕਹਿ ਮੈਂ ਬ੍ਰਾਹਮਣ ਹਾਂ, ਖੱਤਰੀ ਹਾਂ, ਸ਼ੂਦ ਹਾਂ, ਵੈਸ਼ ਹਾਂ, ਮੈਂ ਜੱਟ ਹਾਂ, ਮੈਂ ਸ਼ੂਦਰ ਹਾਂ, ਬਿਲਕੁਲ ਨਹੀਂ। ਮਾਂ ਦੇ ਗਰਭ ਵਿੱਚ ਕੇਵਲ ਇੱਕ ਜੀਵ ਪਲ ਰਿਹਾ ਹੈ ਤੇ ਪਰਮਾਤਮਾ ਦਾ ਚਿੰਤਨ ਮਾਂ ਦੇ ਵਸੀਲੇ ਰਾਹੀਂ ਉਹਨੂੰ ਪਾਲ ਰਿਹਾ ਹੈ। ਉੱਥੇ ਕੁੱਲ ਕੋਈ ਨਹੀਂ, ਉੱਥੇ ਜ਼ਾਤ ਕੋਈ ਨਹੀਂ। ਕਬੀਰ ਸਾਹਿਬ ਕਹਿੰਦੇ ਨੇ ਸ਼ੁਰੂਆਤ ਕਰ ਮਾਂ ਦੇ ਗਰਭ ਚੋਂ, ਗਰਭਵਾਸ ਮੈਂ ਕੁੱਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ। ਪਰਮਾਤਮਾ ਨੇ ਸਭ ਨੂੰ ਪੈਦਾ ਕੀਤਾ। ਕਹੋ ਰੇ ਪੰਡਿਤ ਬਾਹਮਣ ਕਬ ਕੇ ਹੋਏ। ਧਿਆਨ ਦਿਆ ਜੀ, ਪੰਡਿਤ ਤੇ ਬ੍ਰਾਹਮਣ ਦੋ ਸ਼ਬਦ ਨੇ। ਪੰਡਿਤ ਦਾ ਅਰਥ ਹੈ ਵਿਦਵਾਨ ਤੇ ਬ੍ਰਾਹਮਣ ਦਾ ਅਰਥ ਹੈ ਜਿਹਨੇ ਬ੍ਰਹਮ ਨੂੰ ਜਾਣ ਲਿਆ ਹੈ। ਕਹਿਣ ਲੱਗੇ ਇਹ ਵਿਦਵਾਨ ਪੰਡਿਤ ਕਿ ਬ੍ਰਹਮ ਦੇ ਅੱਖਰ ਪੜ੍ਹ ਕੇ ਆਹ ਬ੍ਰਹਮਸ਼ਮੀ ਕਹਿ ਕੇ ਵਿਦਾਂਤ ਦੇ ਸਿਧਾਂਤ ਨੂੰ ਘੋਟ ਕੇ ਕੋਈ ਬ੍ਰਾਹਮਣ ਬਣ ਜਾਂਦਾ ਹੈ? ਕਹੋ ਰੇ ਪੰਡਿਤ ਬ੍ਰਾਹਮਣ ਕਬ ਕੇ ਹੋਏ, ਬ੍ਰਾਹਮਣ ਕਬ ਕੇ ਹੋਏ, ਬ੍ਰਾਹਮਣ ਕਹਿ ਕੇ ਜਨਮ ਮਤ ਖੋਏ, ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ, ਇਹ ਵਿਦ ਸੁਣ ਕੇ ਜਾਟ ਲੋ। ਪਤਾ ਲੱਗਾ ਵੀ ਇੱਕ ਉਹ ਬੰਦਾ ਜਿਹਨੂੰ ਸ਼ੂਦਰ ਕਹਿ ਰਹੇ ਨੇ, ਉਹਨੇ ਏਡੇ ਵੱਡੇ ਕ੍ਰਾਂਤੀਕਾਰੀ ਸ਼ਬਦ ਉਚਾਰਨ ਕੀਤੇ ਤੇ ਉਹ ਇਹ ਸਾਰੀ ਕਹਾਣੀ ਸੁਣ ਰਹੇ ਨੇ। ਕਹਿਣ ਲੱਗੇ ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ, ਤੋ ਆਨ ਬਾਟ ਕਾਹੇ ਨਹੀਂ ਆਇਆ, ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ, ਤੂੰ ਬ੍ਰਾਹਮਣ ਕਿਵੇਂ ਤੇ ਮੈਂ ਸ਼ੂਦਰ ਕਿਉਂ? ਕਹਿਣ ਲੱਗੇ ਆਪਣੀਆਂ ਨਾੜਾਂ ਤੇ ਮੇਰੀਆਂ ਨਾੜਾਂ ਦੇਖ, ਤੂੰ ਹੀ ਖੁਰਾਕ ਖਾਨਾ ਤੇ ਭੋਜਨ ਦਾ ਖੂਨ ਬਣਦਾ, ਮੈਂ ਖੁਰਾਕ ਖਾਨਾ ਤੇ ਖੂਨ ਬਣਦਾ। ਜੇ ਤੇਰੇ ਨਾੜਾਂ ਵਿੱਚ ਖੂਨ ਦੀ ਥਾਂ ਦੁੱਧ ਹੋਵੇ ਤੇ ਮੇਰੇ ਵਿੱਚ ਲਾਲ ਖੂਨ ਹੋਵੇ, ਵਾਕੀ ਮੰਨਾ ਕਿ ਬ੍ਰਾਹਮਣ ਹੈ, ਬ੍ਰਾਹਮਣ ਦੀਆਂ ਨਾੜਾਂ ਵਿੱਚ ਦੁੱਧ ਕੇਵਲ ਚੱਲਦਾ ਹੈ? ਕਹਿਣ ਲੱਗੇ ਜੇ ਪੰਜਾਂ ਤੱਤਾਂ ਦਾ ਲੋਥੜਾ ਹੈ, ਅੰਦਰ ਹੱਡੀਆਂ ਮਿੱਝ ਗੰਦ ਦੀ ਪੋਟਲੀ ਹੈ, ਤੇਰੇ ਵਿੱਚ ਵੀ ਖੂਨ ਮੇਰੇ ਵਿੱਚ ਵੀ ਖੂਨ, ਤੂੰ ਬ੍ਰਾਹਮਣ ਕਿਵੇਂ ਤੇ ਮੈਂ ਸ਼ੂਦਰ ਕਿਵੇਂ? ਸ਼ਬਦ ਦੇਖੋ, ਕਹਿਣ ਲੱਗੇ ਤੁਮ ਕਤ ਬ੍ਰਾਹਮਣ ਹਮ ਕਤ ਸ਼ੂਦ, ਹਮ ਕਤ ਲੋਹੂ ਤੁਮ ਕਤ ਦੂਧ, ਕਹੋ ਕਬੀਰ ਜੋ ਬ੍ਰਹਮ ਵਿਚਾਰਾ ਸੋ ਬ੍ਰਾਹਮਣ ਕਈ ਤੈ ਹਮਾਰੇ। ਸਾਡੇ ਘਰ ਵਿੱਚ ਤਾਂ ਬ੍ਰਾਹਮਣ ਹੋਵੇ ਜਿਹਦਾ ਜਿਉਂਦੇ ਜੀ ਪਰਮਾਤਮਾ ਦੇ ਨਾਲ ਸੰਬੰਧ ਬਣ ਗਿਆ, ਜਿਹਨੇ ਬ੍ਰਹਮ ਨੂੰ ਜਾਣਿਆ ਹੈ। ਇਹਦਾ ਮਤਲਬ ਕਿ ਕਬੀਰ ਸਾਹਿਬ ਉਹਨਾਂ ਦਾ ਜਾਤ ਪੱਖ ਤੋਂ ਲੋਕਾਂ ਬਹੁਤ ਵਿਰੋਧ ਕੀਤਾ, ਦੋ ਬਚਨ ਅਸੀਂ ਉਹਨਾਂ ਦੇ ਖੋਰ ਲੈਣੇ ਨੇ, ਫਿਰ ਅੰਦਰ ਦੇ ਯੁੱਧ ਬਾਰੇ, ਕਿਉਂਕਿ ਜਿਹੜਾ ਉਹਨਾਂ ਯੁੱਧ ਕੀਤਾ, ਜੇ ਕਿਤੇ ਸੱਚਾਈ ਇਹ ਜੇ ਉਸ ਸ਼ਬਦ ਨੂੰ ਜ਼ਿੰਦਗੀ ਚ ਆਪਾਂ ਅਪਣਾ ਲਈਏ ਤੇ ਗੁਰੂ ਤਰਸ ਕਰੇ ਤੇ ਮੇਰਾ ਖਿਆਲ ਆ ਸਵਾਲ ਮੁੱਕ ਜਾਏਗਾ, ਮਨ ਕਿਉਂ ਨਹੀਂ ਟਿਕਦਾ ਪਿਆ? ਇਹਦਾ ਉੱਤਰ ਕਬੀਰ ਸਾਹਿਬ ਦੇਣਗੇ। ਦੋ ਸ਼ਬਦ ਹੋਰ ਨੇ, ਜਿੱਥੇ ਜਾਤ ਪਾਤ ਦੇ ਨਾਂ ਤੇ ਉਹਨਾਂ ਨੀਵਾਂ ਦਿਖਾਇਆ, ਉੱਥੇ ਵਕਤ ਦੀ ਹਕੂਮਤ ਨਾਲ ਵੀ ਗਾਂਢ ਸਾਂਠ ਕਰਕੇ ਯਤਨ ਕੀਤਾ ਕਿ ਕਿਸੇ ਢੰਗ ਤਰੀਕੇ ਦੇ ਨਾਲ ਇਸ ਬੰਦੇ ਦੀ ਜ਼ਬਾਨ ਨੂੰ, ਇਹਦੀ ਆਵਾਜ਼ ਨੂੰ ਖਤਮ ਕੀਤਾ ਜਾਏ। ਸ਼ਾਇਦ ਪਿਛਲੇ ਦਿਨ ਇੱਥੇ ਅਰਜ਼ ਕੀਤੀ, ਜਦੋਂ ਵੀ ਕੋਈ ਆਦਮੀ ਸਾਡੇ ਵਿੱਚ ਤਰੱਕੀ ਕਰਦਾ, ਖਾਸ ਕਰਕੇ ਧਰਮ ਦੀ ਦੁਨੀਆਂ ਵਿੱਚ, ਪਹਿਲਾਂ ਅਸੀਂ ਉਸ ਬੰਦੇ ਨੂੰ ਬਹੁਤ ਚੁੱਕਨੇ ਹਾਂ, ਇੱਥੋਂ ਤੱਕ ਰੱਬ ਤੱਕ ਪਹੁੰਚ ਜਾਂਦੇ ਹਾਂ ਵੀ ਬਾਕੀ ਇਹ ਬੰਦਾ ਫਲਾਣੇ ਦਾ ਅਵਤਾਰ ਦੇ। ਸਾਡੇ ਲੋਕ ਇੱਥੋਂ ਤੱਕ ਗੁਰੂਆਂ ਨਾਲ ਤੁਲਨਾ ਦੇਣ ਲੱਗ ਪੈਂਦੇ ਨੇ, ਇਹ ਤਾਂ ਫਲਾਣਾ ਪਾਤਸ਼ਾਹ ਆ ਗਿਆ। ਸਾਨੂੰ ਸੋਚਣਾ ਚਾਹੀਦਾ, ਇਹ ਜਜ਼ਬਾਤ, ਇਹ ਭਾਵਕਤਾ ਆਪਣੀ ਸੰਯਮ ਵਿੱਚ ਰੱਖੀਏ। ਅਵਤਾਰ ਕੇਵਲ ਗੁਰੂ ਗ੍ਰੰਥ ਸਾਹਿਬ ਹੈ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਿਸੇ ਹੋਰ ਨੇ ਸਰੂਪ ਧਾਰ ਕੇ ਨਹੀਂ ਆਉਣਾ, ਜਿਸ ਨੂੰ ਗੁਰੂ ਨੇ ਮੱਥਾ ਟੇਕ ਦਿੱਤਾ ਹੈ। ਧੰਨ ਗੁਰੂ ਕਲਗੀਧਰ ਜੀ ਨੇ। ਪਰ ਪਹਿਲਾਂ ਆਦਮੀ ਕੋਈ ਤਰੱਕੀ ਕਰਦਾ, ਮੰਨ ਲਓ ਸੱਚੀ ਮੁੱਚੀ ਵੀ ਕੋਈ ਤਰੱਕੀ ਕਰ ਰਿਹਾ, ਕੁਝ ਕੁ ਸਮਾਂ ਸਮਾਜ ਉਹਦੀ ਵਾਹ 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 ਕਰਦਾ, ਫਿਰ ਸਮਾਜ ਵਿੱਚੋਂ ਇੱਕ ਜਮਾਤ ਉੱਠਦੀ ਏ ਜਿਹੜੀ ਉਹਦੇ ਨਾਲ ਈਰਖਾ ਕਰਨ ਲੱਗ ਪੈਂਦੀ ਹੈ। ਉਸ ਦੀ ਈਰਖਾ ਦਾ ਸਭ ਤੋਂ ਵੱਡਾ ਕਾਰਨ ਵਕਤ ਦੇ ਉਹ ਲੋਕ, ਪੰਡਿਤ, ਗਿਆਨੀ, ਪੁਜਾਰੀ, ਜਾਂ ਹੋਰ ਸ਼ਬਦ ਆਪਾਂ ਵਰਤ ਲਈਏ, ਜਿਹੜੇ ਧਰਮ ਦੇ ਨਾਮ ਤੇ ਪ੍ਰਸ਼ਾਦਾ ਛਕਦੇ ਨੇ। ਸੱਚਾਈ ਇਹ ਵੀ ਜਦੋਂ ਸੱਚੀ ਮੁੱਚੀ ਕੋਈ ਧਰਮ ਦੀ ਵਿਆਖਿਆ ਵਾਲਾ ਪੈਦਾ ਹੁੰਦਾ ਤੇ ਇਹ ਲੋਕ ਉਹਦੇ ਵਿਰੋਧ ਵਿੱਚ ਖੜੇ ਹੋ ਜਾਂਦੇ। ਪਰ ਦੇਖੋ ਮੈਂ ਸੱਚਮੁੱਚ ਸ਼ਬਦ ਵਰਤ ਰਿਹਾ, ਗੱਲਾਂ ਨਾਲ ਵਿਆਖਿਆ ਵਾਲਾ ਨਹੀਂ, ਜਿਹਦਾ ਜੀਵਨ ਲੋਕਾਂ ਨੂੰ ਪਲਟੇ। ਫਿਰ ਉਹਦੇ ਵਿੱਚੋਂ ਇੱਕ ਈਰਖਾ ਨਿਕਲਦੀ, ਈਰਖਾ ਫਿਰ ਕਹਿੰਦੀ ਇਸ ਬੰਦੇ ਨੂੰ ਸੱਟਿਆ ਕਿਵੇਂ ਜਾਏ। ਤੇ ਕਿਸੇ ਬੰਦੇ ਨੂੰ ਬਦਨਾਮ ਕਰਨ ਲਈ, ਧਿਆਨ ਦਿਆ ਜੇ ਮੈਂ ਸ਼ਬਦ ਵਿੱਚ ਆਉਣਾ, ਇਹ ਵੀ ਸੁਣ ਕੇ ਜਾਟ ਰਹੋ, ਤਿੰਨ ਗੱਲਾਂ ਕਿਤੇ ਵੀ ਟੁਕਾ ਦਿਓ ਤੇ ਸਾਰੀ ਜ਼ਿੰਦਗੀ ਬੰਦਾ ਤਰਲੇ ਮਾਰਦਾ ਰਹੇ, ਲੋਕੋ ਮੈਂ ਇਹ ਕੁਝ ਨਹੀਂ ਉਹ ਸਪਸ਼ਟੀਕਰਨ ਦਿੰਦਾ, ਮਰ ਜਾਏਗਾ, ਪਰ ਲੋਕਾਂ ਯਕੀਨ ਨਹੀਂ ਕਰਨਾ। ਉਹ ਤਿੰਨ ਗੱਲਾਂ ਨੇ। ਸਭ ਤੋਂ ਪਹਿਲੀ ਗੱਲ ਚੋਰੀ, ਇਹ ਪੈਸੇ ਚੋਰੀ ਕਰਦਾ ਪਕੜਿਆ ਗਿਆ, ਇਹਨੇ ਫਲਾਣੇ ਥਾਂ ਤੇ ਠੱਗੀ ਮਾਰੀ, ਇੱਕ ਤਰੀਕਾ ਇਹ। ਦੂਜਾ, ਉਸ ਬੰਦੇ ਦੇ ਲਈ ਨਸ਼ਾ, ਕਿਸੇ ਢੰਗ ਨਾਲ ਉਹਨੂੰ ਬਦਨਾਮ ਕਰਨ ਲਈ ਉਹ ਵਰਤਿਆ ਜਾਂਦਾ ਹੈ। ਤੇ ਤੀਸਰਾ ਸੱਚਾਈ ਇਹ ਜੇ ਕਿ ਕਾਮਣੀ। ਫਿਰ ਸਮਝਿਓ, ਧਨ ਚੋਰੀ, ਚੋਰੀ ਨਸ਼ਾ ਤੇ ਔਰਤ, ਇਹ ਕੁਦਰਤੀ ਤੌਰ ਤੇ ਉਸ ਬੰਦੇ ਤੇ ਇਸ ਢੰਗ ਨਾਲ ਇਲਜ਼ਾਮ ਲਾਏ ਜਾਣ ਕਿ ਸਮਾਜ ਵਿੱਚ ਉਹ ਬੰਦਾ ਆਪਣਾ ਚਿਹਰਾ ਨਾ ਚੁੱਕ ਸਕੇ। ਮੈਂ ਕਹਿੰਦਾ ਚੰਗੇ ਭਲੇ ਬੰਦੇ ਨੂੰ ਚਾਰ ਬੰਦੇ ਕਹਿ ਦੇਣੋ ਵਿਚਾਰਾ ਅੱਖਾਂ ਨੀਵੀਆਂ ਪਾਉਣ ਲੱਗ ਪੈਂਦਾ ਕਿ ਲੋਕ ਕੀ ਸੋਚਣਗੇ, ਦੁਨੀਆ ਮੈਨੂੰ ਕੀ ਕਹੇਗੀ। ਤੇ ਮੰਨ ਲਿਆ ਜਾਏ ਉਹ ਇਹਨਾਂ ਵਿੱਚੋਂ ਵੀ ਸੁਰਖਰੂ ਨਿਕਲ ਜਾਏ, ਫਿਰ ਈਰਖਾ ਇੱਕ ਗੱਲ ਕਹਿੰਦੀ ਹੈ ਬੰਦਾ ਇਸ ਪਾਸਿਓਂ ਬਚ ਗਿਆ, ਹੁਣ ਕਿ ਯਤਨ ਕਰੋ ਇਹਦਾ ਸਦਾ ਲਈ ਰਸਤੇ ਵਿੱਚ ਉਹਨੂੰ ਖਤਮ ਕਰੋ। ਫਿਰ ਉਹਦੇ ਵਾਸਤੇ ਕੋਈ ਨਾ ਕੋਈ ਸ਼ਡਯੰਤਰ ਰਚ ਕੇ ਉਹਨੂੰ ਮੌਤ ਦੀ ਝੋਲੀ ਵਿੱਚ ਪਾਇਆ ਜਾਂਦਾ। ਕਬੀਰ ਸਾਹਿਬ ਨਾਲ ਕੁਝ ਵਾਪਰਿਆ, ਦੱਸਿਆ ਗਿਆ ਭਗਤ ਧੰਨਾ ਜੀ, ਕਿਉਂਕਿ ਮੈਂ ਇਹ ਤਾਂ ਸ਼ਬਦ ਚੁਣਿਆ ਸੀ ਕਿ ਪੰਜ ਦਿਨ ਚਾਰ ਦਿਨ ਇਸੇ ਪਵਿੱਤਰ ਬਚਨ ਦੀ ਵਿਆਖਿਆ ਚੱਲੇ, ਇਹ ਗੱਲ ਸਪਸ਼ਟ ਹੋ ਜਾਏ ਕਿ ਪੱਥਰ ਨਹੀਂ, ਮਹਾਂਪੁਰਖਾਂ ਦੇ ਜੀਵਨ ਸੁਣ ਕੇ ਪਰਮਾਰਥ ਵਾਲਿਆਂ ਦੀ ਸੋਭਤ ਕਰਕੇ ਭਗਤ ਧੰਨਾ ਜੀ ਨੇ ਮਾਲਕ ਨੂੰ ਪਾਇਆ। ਹੁਣ ਇੱਥੇ ਭਗਤ ਕਬੀਰ ਸਾਹਿਬ ਤੇ ਦੋ ਵਾਰੀ ਤਸ਼ੱਦਦ ਕੀਤਾ ਗਿਆ, ਉਹਨਾਂ ਦੀ ਹੱਡ ਬੀਤੀ ਹੈ ਤੇ ਇਹਦੇ ਚ ਕੋਈ ਤਰਕ ਨਾ ਕਰੀਏ ਤੇ ਇਹਨਾਂ ਸ਼ਬਦਾਂ ਦੇ ਅਰਥ ਵੀ ਨਾ ਬਦਲੀਏ, ਕਿਉਂਕਿ ਕਈ ਵਾਰੀ ਅਸੀਂ ਡਰ ਜਾਂਦੇ ਹਾਂ ਵੀ ਆਹ ਸ਼ਬਦ ਦੇ ਅਰਥ ਜੇ ਕਰ ਦਿੱਤੇ ਨਿਆਣੇ ਕੀ ਕਹਿਣਗੇ। ਹੋ ਸਕਦਾ ਨਹੀਂ ਪਿਆਰਿਓ, ਬਹੁਤ ਕੁਝ ਪਰਮਾਰਥ ਦਾ ਐਸਾ ਜਿਹੜਾ ਸਾਨੂੰ ਦਿਸਦਾ ਨਹੀਂ ਪਰ ਉਹ ਵਾਪਰਦਾ ਹੈ। ਜੇ ਕਿਸੇ ਨੂੰ ਸਮਝ ਨਹੀਂ ਪਈ ਇਹਦਾ ਮਤਲਬ ਇਹ ਨਹੀਂ ਉਹਦੀ ਪਰਿਭਾਸ਼ਾ ਆਪਾਂ ਚੇਂਜ ਕਰ ਦੇ, ਉਹਨੂੰ ਸਮਝਾਉਣ ਦਾ ਯਤਨ ਕਰੀਏ। ਅੱਜ ਨਹੀਂ ਕੱਲ ਨਹੀਂ, ਆਪਣੇ ਪੈਰਾਂ ਤੇ ਖੜਾ ਹੋ ਤੈਨੂੰ ਸਮਝ ਪਏਗੀ। ਬਾਪ ਦੇ ਮੋਢੇ ਤੇ ਚੜ੍ਹ ਕੇ ਮੇਲਾ ਇੱਕ ਦਿਨ ਚਾਰ ਦਿਨ ਪੰਜ ਦਿਨ ਵੇਖਿਆ ਜਾ ਸਕਦਾ, ਪਰ ਇੱਕ ਦਿਨ ਕਿਹਾ ਜਾਂਦਾ ਪੁੱਤਰ ਅੱਜ ਮੇਰੇ ਮੋਢੇ ਤੇ ਬੈਠਾ ਛੱਡ, ਹੁਣ ਆਪਣੇ ਪੈਰਾਂ ਤੇ ਖੜਾ ਹੋ ਕੇ ਮੇਲਾ ਦੇਖ। ਧਰਮ ਕਮਾਉਣ ਵਾਲੇ ਪਾਸੇ ਤੋਰਿਆ ਜਾਏ। ਕਬੀਰ ਸਾਹਿਬ ਉੱਪਰ ਜੋ ਤਸ਼ੱਦਦ ਜਾਂ ਜ਼ੁਲਮ ਕੀਤਾ ਗਿਆ, ਪਹਿਲਾਂ ਤਾਂ ਕੀਤਾ ਇਹ ਗਿਆ ਕਿ ਬਨਾਰਸ ਦੀ ਧਰਤੀ ਹੈ, ਜਿਸ ਗੰਗਾ ਵਿੱਚ ਲੋਕ ਟੁੱਬੀਆਂ ਲਾ ਕੇ ਇਸ਼ਨਾਨ ਦੀ ਗੱਲ ਕਰਕੇ ਪਾਪ ਧੋਂਦੇ ਨੇ, ਉਸ ਗੰਗਾ ਵਿੱਚ ਕਬੀਰ ਨੂੰ ਡੋਬ ਕੇ ਮਾਰਨ ਦੀ ਸਾਜਿਸ਼ ਰਚੀ ਗਈ। ਸਾਜਿਸ਼ ਹੀ ਨਾ ਕਹੀਏ, ਪ੍ਰਤੱਖ ਤੌਰ ਤੇ ਮਾਰਨ ਦਾ ਯਤਨ ਕੀਤਾ ਗਿਆ। ਪਰ ਇੱਥੇ ਮੈਂ ਇੱਕ ਵੇਰਵਾ ਜ਼ਰੂਰ ਪਾ ਦਿਆਂ, ਉਹ ਮਹਾਂਪੁਰਖ ਰਹਿੰਦਾ ਗੰਗਾ ਦੇ ਕਿਨਾਰੇ ਹੈ, ਕਬੀਰ ਸਾਹਿਬ ਮਹਾਰਾਜ, ਪਰ ਉੱਥੇ ਬੈਠੇ ਲੋਕਾਂ ਨੂੰ ਕਹੀ ਜਾਂਦੇ ਨੇ ਭਲਿਓ ਕਾਹਦੀਆਂ ਟੁੱਬੀਆਂ ਮਾਰਦੇ ਪਏ, ਉਹ ਦੇਖੋ ਗੰਗਾ ਵਿੱਚ ਰੋਜ਼ ਡੱਡੂ ਨਹਾਉਂਦਾ, ਜੇ ਉਹਦੇ ਜਾਲੇ ਖਾਣ ਦੀ ਬਿਰਤੀ ਨਹੀਂ ਗਈ, ਜੇ ਅੰਦਰ ਨੂੰ ਬਦਲਣਾ ਤੇ ਪਰਮਾਤਮਾ ਦੀ ਬੰਦਗੀ ਕਰੋ। ਉਹ ਬੈਠਾ ਮਹਾਂਪੁਰਖ ਗੰਗਾ ਦੇ ਕਿਨਾਰੇ ਕਹਿ ਰਿਹਾ ਕਬੀਰ ਗੰਗਾ ਤੀਰ ਜੋ ਘਰ ਕਰੇ, ਜੇ ਗੰਗਾ ਦੇ ਤੀਰ ਦਾ ਮਤਲਬ ਕਿਨਾਰਾ, ਗੰਗਾ ਦੇ ਕਿਨਾਰੇ ਤੂੰ ਘਰ ਵੀ ਬਣਾ ਲੈ, ਪੀਵੈ ਨਿਰਮਲ ਨੀਰ, ਰੋਜ਼ ਗੰਗਾ ਜਲ ਪੀ, ਮਰਨ ਲੱਗਿਆ ਨੀ ਕੇਵਲ ਰੋਜ਼ ਪੀ, ਪੀਵੈ ਨਿਰਮਲ ਨਿਰਮਲ ਨੀਰ, ਬਿਨਾਂ ਹਰ ਭਗਤ ਨਾ ਮੁਕਤ ਹੋਏ ਇਉਂ ਕਹਿ ਰਮੈ, ਕਬੀਰ ਭਗਤੀ ਤੋਂ ਬਿਨਾਂ ਬੰਦ ਖਲਾਸੀ ਨੇ, ਨਾਵਨ ਕੋ ਤੀਰਥ ਘਣੇ ਮਨ ਬੌਰਾ ਰੇ, ਪੂਜਣ ਕੋ ਬਹੁ ਦੇ। ਇਹ ਵਿਦ ਸੁਣ ਕੇ ਜਾਟ ਰੋ, ਕਿਉਂਕਿ ਉਹਨਾਂ ਦਾ ਸਿਧਾਂਤ ਸੁਣਿਆ, ਜੀਵਨ ਸੁਣਿਆ। ਨਾਵਨ ਕੋ ਤੀਰਥ ਘਣੇ ਮਨ ਬੌਰਾ ਰੇ, ਪੂਜਨ ਕੋ ਬਹੁ ਦੇਵ, ਕਹੋ ਕਬੀਰ ਛੂਟਣ ਨਹੀਂ ਮਨ ਬੌਰਾ ਰੇ, ਛੂਟਣ ਹਰ ਕਿਸੇ। ਪਰਮਾਤਮਾ ਦੀ ਸੇਵਾ ਛਡਾਏਗੀ ਕੇਵਲ ਨਹਾਉਣਾ ਤੇ ਭਰਮਣ ਕਰਨਾ ਨਹੀਂ। ਕਬੀਰ ਸਾਹਿਬ ਨੂੰ ਇਹਨੂੰ ਅਜ਼ਮਤ ਸ਼ਬਦ ਕਹਿ ਲਓ ਜਾਂ ਪਰਮਾਤਮਾ ਦੀ ਅਸਚਰਜ ਖੇਡ ਕਹਿ ਲਓ, ਜੇ ਇਉਂ ਕਹਿ ਲਓ ਕਿ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ, ਤੇਰੇ ਤੇਰੇ ਸੇਵਕ ਕੋ ਭਉ ਕਿਛ ਨਾ ਹੀ, ਜਮ ਨਹੀਂ ਆਵੇ ਨੇ। ਇਉਂ ਕਹਿ ਲੋ ਕਿ ਜਿਸ ਕੇ ਸਿਰ ਉੱਪਰ ਤੂੰ ਸਵਾਮੀ, ਸੋ ਤੂੰ ਕੈਸਾ ਪਾਵੇ, ਬੋਲ ਨਾ ਜਾਣੇ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੇ। ਉਹਨਾਂ ਦੇ ਹੱਥ ਉਹਨਾਂ ਦੇ ਪੈਰ ਦੋ ਵਾਰੀ ਬੰਨੇ ਗਏ। ਮੈਂ ਸ਼ਬਦ ਜਿਹੜੇ ਵਰਤਣ ਲੱਗਾ, ਇੱਕ ਵਾਰੀ ਗੰਗਾ ਵਿੱਚ ਡੋਬਣ ਲਈ ਬੰਨੇ ਗਏ, ਦੂਜੀ ਵਾਰੀ ਹਾਥੀ ਦੇ ਪੈਰਾਂ ਵਿੱਚ ਕੁਚਲਣ ਲਈ ਬੰਨੇ ਗਏ। ਉਸ ਮਹਾਂਪੁਰਖ ਨੇ ਹੱਡ ਬੀਤੀ ਦੱਸੀ, ਕਹਿੰਦੇ ਨੇ ਦੇਖੋ ਪਰਮਾਤਮਾ ਦੇ ਨਾਮ ਦੀ ਸ਼ਕਤੀ, ਕਿਉਂਕਿ ਪਰਮਾਤਮਾ ਦਾ ਸਿਮਰਨ ਅੰਦਰ ਦੇ ਆਸਨ ਨੂੰ ਅਡੋਲ ਕਰ ਦਿੰਦਾ ਹੈ। ਪ੍ਰਭ ਕੈ ਸਿਮਰਨ ਨਿਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ, ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮਨ ਤਾਨੀ, ਦਿਗਹਿ ਨ ਡੋਲੈ ਦ੍ਰਿੜ ਕਰ ਰਹੇ ਹੋ, ਪੂਰਨ ਹੋਏ ਤ੍ਰਿਪਤਾਨੀ। ਨਾਮ ਅੰਦਰ ਨੂੰ ਅਡੋਲਤਾ ਦੇ ਦਿੰਦਾ ਹੈ। ਉਹ ਕਹਿੰਦੇ ਨੇ ਲੋਕੋ, ਜਿਸ ਨੂੰ ਲੋਕ ਮਾਂ ਕਹਿ ਕੇ ਪੂਜਦੇ, ਨਾ ਸ਼ਬਦ ਹੀ ਵਰਤਿਆ, ਗੰਗਾ ਨੂੰ ਲੋਕ ਮਾਂ ਕਹਿ ਕੇ ਪੂਜਦੇ ਨੇ, ਮੈਨੂੰ ਉਸੀ ਗੋਦੀ ਵਿੱਚ ਡੋਬਣ ਵਾਸਤੇ ਤੁਰੇ। ਇਹ ਸ਼ਬਦ ਹੈ ਕਿ ਗੰਗ ਗੁਸਾਇਣ ਗੈਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ। ਇਹਦਾ ਮਤਲਬ ਸਮਝ ਗਏ, ਗੁਸਾਇਣ ਦਾ ਅਰਥ ਮਾਂ, ਗੰਗ ਗੁਸਾਇਣ ਗੰਗਾ ਮਾਂ, ਗੈਰ ਗੰਭੀਰ ਜਿਹੜੀ ਡੂੰਘੀ ਹੈ, ਗੰਭੀਰਤਾ ਵਾਲੀ ਹੈ। ਕਬੀਰ ਨੂੰ ਜੰਜੀਰਾਂ ਵਿੱਚ ਬੰਨ੍ਹ ਕੇ ਉਹਦੇ ਵਿੱਚ ਲੈ ਗਏ। ਗੰਗ ਗੁਸਾਇਣ ਗੈਰ ਗੰਭੀਰ, ਜੰਜੀਰ ਬੰਧ ਕਰ ਖਰੇ ਕਬੀਰ। ਕਹਿਣ ਲੱਗੇ ਮਨ ਨਾ ਡਿਗੈ, ਮਨ ਅਡੋਲ ਹੈ, ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹੋ ਸਮਾਏ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮ੍ਰਿਗਸ਼ਾਲਾ ਪਰ ਬੈਠੇ ਕਬੀਰ, ਬੈਠੇ ਕਬੀਰ। ਇਹ ਵਿਦ ਸੁਣ ਕੇ ਜਾਟ ਉਹਨੂੰ ਸਮਝ ਪਈ ਵੀ ਰੱਬ ਇੰਨੀ ਕਿਰਪਾ ਕਰਦਾ, ਜਿਹੜਾ ਪਾਣੀ ਡੋਬਣਾ ਚਾਹੁੰਦਾ, ਸਮਾਜ ਚਾਹੁੰਦਾ ਪਾਣੀ ਵਿੱਚ ਡੁੱਬੇ, ਜੇ ਪਰਮਾਤਮਾ ਮਦਦਗਾਰ ਹੋਵੇ, ਜਿਹੜੀਆਂ ਛੱਲਾਂ ਪਾਣੀ ਦੀਆਂ ਡੋਬਦੀਆਂ ਨੇ, ਜੇ ਰੱਬ ਦੀ ਨਜ਼ਰ ਸਵੱਲੀ ਹੋ ਜਾਏ, ਉਹ ਪਾਣੀ ਦੀਆਂ ਛੱਲਾਂ ਜੰਜੀਰਾਂ ਨੂੰ ਤੋੜ ਵੀ ਦਿੰਦੀਆਂ। ਕਬੀਰ ਸਾਹਿਬ ਦੇ ਜੰਜੀਰ ਤੋੜੀਆਂ ਗਈਆਂ। ਦੂਸਰਾ ਬਚਨ, ਉਹਨਾਂ ਦੀ ਪਵਿੱਤਰ ਬਾਣੀ ਵਿੱਚੋਂ ਇੱਕ ਇੱਕ ਨੁਕਤਾ ਜ਼ਾਤ ਕਰਕੇ ਉਹ ਉੱਚੀ ਆਵਾਜ਼ ਬੁਲੰਦ ਕੀਤੀ। ਜ਼ੁਲਮ ਜੇ ਲੋਕਾਂ ਕੀਤਾ, ਪਰਮਾਤਮਾ ਮਦਦਗਾਰ ਬਣੇ ਬਚੇ। ਤੇ ਤੀਸਰਾ, ਉਹਨਾਂ ਦਾ ਪਵਿੱਤਰ ਬਚਨ, ਉਹਨਾਂ ਦੇ ਹੱਥ, ਉਹਨਾਂ ਦੇ ਪੈਰ, ਉਹਨਾਂ ਦਾ ਸਰੀਰ ਜੰਗ ਸੰਗਲ ਵਿੱਚ ਜੰਜੀਰਾਂ ਵਿੱਚ ਇਸ ਤਰ੍ਹਾਂ ਨੂੜ ਦਿੱਤਾ ਗਿਆ ਕਿ ਜਿਵੇਂ ਮਾਨੋ ਇੱਕ ਪੋਟਲੀ ਬਣਾਈ ਹੋਵੇ ਕਿਸੇ ਨੇ। ਤੇ ਇਹ ਕਬੀਰ ਸਾਹਿਬ ਨੇ ਖੁਦ ਬਚਨ ਕਿਹਾ, ਕਹਿਣ ਲੱਗੇ ਮਸਤ ਹਾਥੀ, ਮਸਤ ਦਾ ਮਤਲਬ ਜਿਸ ਨੂੰ ਨਸ਼ਾ ਪਿਆਇਆ ਗਿਆ, ਉਹਦੇ ਸਿਰ ਤੇ ਮਹਾਵਤ ਬੈਠਾ, ਹੱਥ ਚ ਕੁੰਡਾ ਹੈ, ਕਾਜ਼ੀ ਹੱਥ ਵਿੱਚ ਧਰਮ ਪੁਸਤਕ ਪਕੜੋ ਕੇ ਫਤਵੇ ਦੇ ਰਿਹਾ ਹੈ, ਫਤਵਾ ਦੇ ਰਿਹਾ ਕਿ ਇਸ ਨੂੰ ਹਾਥੀ ਦੇ ਪੈਰਾਂ ਥੱਲੇ ਕੁਚਲ ਦਿੱਤਾ ਜਾਏ। ਕਬੀਰ ਸਾਹਿਬ ਕਹਿੰਦੇ ਨੇ ਤਮਾਸ਼ਬੀਨ ਲੋਕ ਇਕੱਠੇ ਹੋ ਗਏ ਨੇ, ਇਹ ਵਿਦ ਸੁਣ ਕੇ ਜਾਟ ਨੂੰ। ਆਖਰ ਇਹ ਸਾਖੀਆਂ, ਇਹ ਕਹਾਣੀਆਂ, ਇਹ ਜੀਵਨ ਵਰਤਾਂਤ ਉਸ ਮਹਾਂਪੁਰਖ ਨੂੰ ਸੁਣਾਏ ਗਏ। ਕਹਿਣ ਲੱਗੇ ਜਦੋਂ ਹਾਥੀ ਮਸਤ ਆਇਆ, ਤਮਾਸ਼ਬੀਨ ਲੋਕ ਦੇਖਦੇ ਨੇ, ਕਬੀਰ ਸਾਹਿਬ ਦੇ ਹੱਥ ਪੈਰ ਨੋੜੇ, ਤੇ ਹਾਥੀ ਨੇ ਆਉਂਦਿਆਂ ਸ਼ਾਰ ਕੀ ਕੀਤਾ ਕਿ ਜਿਸ ਪੈਰ ਦੇ ਨਾਲ ਹਾਥੀ ਨੇ ਮਹਾਂਪੁਰਖ ਨੂੰ ਕੁਚਲਣਾ ਹੈ, ਗੁਰੂ ਗ੍ਰੰਥ ਸਾਹਿਬ ਮੁਤਾਬਕ ਉਹ ਆਪਣੇ ਲੱਤਾਂ ਅਗਲੀਆਂ, ਗੋਡਿਆਂ ਪਰਨੇ ਜ਼ਮੀਨ ਤੇ ਰੱਖ ਕੇ ਕਬੀਰ ਸਾਹਿਬ ਨੂੰ ਮੱਥੇ ਟੇਕਣ ਲੱਗ ਪਿਆ। ਹੁਣ ਇਸ ਬੇਨਤੀ ਨੂੰ ਮੇਰੀ ਨੂੰ ਸਮਝਿਓ, ਇਹ ਨਹੀਂ ਵੀ ਆਪਾਂ ਕਹਾਂਗੇ ਹਰ ਇੱਕ ਨਾਲ ਦੀ ਵਾਪਰਦੀ, ਪਰਮੇਸ਼ਵਰ ਦੀ ਖੇਡ ਹੈ। ਪਰ ਜਿਹਦੀ ਖੱਡ ਬੀਤੀ, ਉਹਨਾਂ ਨੇ ਬਚਨ ਕੀਤਾ ਭੁਜਾ ਬਾਂਧ ਭਿਲਾ ਕਰ ਡਾਰਿਓ, ਭੁਜਾ ਬਾਂਧ ਦਾ ਅਰਥ ਬਾਹਾਂ ਪਿੱਛੇ ਬੰਨ੍ਹ ਦਿੱਤੀਆਂ, ਭਿਲਾ ਦਾ ਆਖਰੀ ਅਰਥ ਹੁੰਦਾ ਵੱਟਾ ਰੋੜਾ। ਉਹ ਜੇ ਸਿੱਧਾ ਪੰਜਾਬੀ ਚ ਅਰਥ ਕਰੀਏ ਜਿਵੇਂ ਮਿੱਟੀ ਦਾ ਢੇਲਾ, ਭੁਜਾ ਬਾਂਧ ਭਿਲਾ ਕਰ ਡਾਰਿਓ, ਖਸਤੀ ਕਰੋਪ ਮੂੰਡ ਮੈਂ ਮਾਰਿਓ। ਮਹਾਵਤ ਨੇ ਹਾਥੀ ਦੇ ਸਿਰ ਵਿੱਚ ਗੁੱਸੇ ਨਾਲ ਕੁੰਡਾ ਮਾਰਿਆ, ਅੰਕੁਸ਼ ਮਾਰਿਆ, ਹਸਤੀ ਕਰੋਪ ਮੂੰਡ ਮੈਂ ਮਾਰਿਓ। ਅਗਲੇ ਬਚਨ ਨੇ ਖਸਤ ਭਾਗ ਕੈ ਚੀਸਾ ਮਾਰੇ, ਹਾਥੀ ਚੀਕਾਂ ਮਾਰ ਕੇ ਕਹਿ ਰਿਹਾ ਇਆਂ ਮੂਰਤ ਕੈ ਖੌਂ ਬਲਿਹਾਰੇ, ਜਿਹਨੂੰ ਮਾਰਨਾ ਚਾਹੁੰਦੇ ਹੋ ਮੈਂ ਇਹਦੇ ਤੋਂ ਕੁਰਬਾਨ ਜਾਣਾ ਵਾ। ਇਹ ਬਿਦ ਸੁਣ ਕੇ ਜਾਚ ਲੋ। ਉਹਨੇ ਕਿਹਾ ਆਹ ਕੁਝ ਪਰਮਾਤਮਾ ਦੀ ਭਗਤੀ ਵਿੱਚ, ਪੱਥਰਾਂ ਚ ਨਹੀਂ, ਕੇਵਲ ਪੱਥਰਾਂ ਦੀ ਪੂਜਾ ਨਾਲ ਕੁਛ ਨਹੀਂ ਮਿਲਣਾ। ਕਹਿਣ ਲੱਗੇ ਹਸਤ ਭਾਗ ਕੈ ਚੀਸਾ ਮਾਰੇ, ਇਆਂ ਮੂਰਤ ਕੇ ਖੌਂ ਬਲਿਹਾਰੇ, ਆਏ ਮੇਰੇ ਠਾਕੁਰ। ਇਹਦਾ ਅਰਥ ਕਬੀਰ ਸਾਹਿਬ ਕਰਨੇ ਖੇ, ਮੇਰੇ ਭਗਵਾਨ, ਮੇਰੇ ਵਾਹਿਗੁਰੂ, ਮੇਰਾ ਗਰੀਬ ਦਾ ਇੱਥੇ ਕੌਣ ਹੈ। ਕੋਈ ਬੰਦਾ ਫਸਿਆ ਹੋਵੇ ਮੁਸੀਬਤ ਵਿੱਚ, ਪੈਰਾਂ ਨਾਲ ਦੌੜ ਸਕਦਾ ਜੇ ਪੈਰ ਖੁੱਲੇ ਹੋਣ, ਹੱਥਾਂ ਨਾਲ ਕੋਈ ਬਚਾਅ ਕਰ ਸਕਦਾ ਹੈ? ਸੱਚਾਈ ਇਹ ਵੇ ਮੇਰੇ ਤਾਂ ਹੱਥ ਪੈਰ ਵੀ ਜ਼ੰਜੀਰਾਂ ਨਾਲ ਬੰਨੇ ਨੇ, ਸੱਚਾਈ ਇਹ ਵੇ ਇਸ ਵੇਲੇ ਮੇਰਾ ਤਾਂ ਤੇਰੇ ਤੋਂ ਬਿਨਾ ਹੈ ਵੀ ਕੋਈ ਨਹੀਂ। ਆਏ ਮੇਰੇ ਠਾਕੁਰ ਤੁਮਰਾ ਜ਼ੋਰ ਕਾਜੀ ਬਕਬੋ ਹਸਤੀ ਤੋਰ। ਅਗਲਾ ਬਚਨ ਹੈ, ਹਸਤਨਾ ਤੁਰੈ ਧਰੈ ਧਿਆਨ ਵਾਹ ਕਹਿ ਹਿਰਦੈ ਬਸ ਹੈ ਭਗਵਾਨ। ਪਹਿਲੀ ਤੋਂ ਕਹਿ ਰੇ ਮਹਾਵਤ ਤੁਝੈ ਡਾਰੂ ਕਾਂਠ। ਜਦੋਂ ਹਾਥੀ ਝੋਕੇ ਨਮਸਕਾਰ ਕਰਨ ਲੱਗਾ ਤੇ ਕਾਜ਼ੀ ਕਹਿ ਰਿਹਾ, ਉਹ ਮਹਾਵਤ ਤੂੰ ਹਾਥੀ ਨੂੰ ਕੀ ਸਿਖਾਇਆ? ਮੈਂ ਕਿਹਾ ਸੀ ਇਹਨੂੰ ਪੈਰਾਂ ਨਾਲ ਕੁਚਲ ਦੇ, ਹਾਥੀ ਦੇ ਪੈਰਾਂ ਥੱਲੇ, ਤੇ ਤੂੰ ਇਹਨੂੰ ਕੀ ਸਿਖਾਇਆ? ਹਾਥੀ ਇਹਨੂੰ ਮੱਥੇ ਟੇਕਣ ਲੱਗ ਪਿਆ। ਕਹਿ ਲੱਗਾ ਕਬੀਰ ਤਾਂ ਸ਼ਾਇਦ ਬਖਸ਼ਿਆ ਜਾਏ, ਪਰ ਤੇਰੀ ਗਰਦਨ ਲਾ ਦਿਆਂਗੇ ਧੜ ਤੋਂ, ਅੱਜ ਤੱਕ ਹਾਥੀ ਨੂੰ ਸਿਖਾਇਆ ਕੀ ਹੈ? ਰੇ ਮਹਾਵਤ ਤੁਝੈ ਡਾਰੂ ਕਾਂਟ ਇਸੈ ਤੁਰਾਵੋ ਘਾਲੋ ਸਾਂਟ। ਅੱਗੇ ਕਬੀਰ ਜੀ ਕਹਿੰਦੇ, ਹਸਤ ਨਾ ਤੁਰੈ ਧਰੈ ਧਿਆਨ ਵਾਕੈ ਹਿਰਦੈ ਬਸੈ ਭਗਵਾਨ। ਇਸ ਨੁਕਤੇ ਨੂੰ ਸਮਝਿਓ, ਇਹ ਕਰਾਮਾਤ ਤੋਂ ਉੱਪਰ ਵਾਲੀ ਗੱਲ ਬਣ ਜਾਏਗੀ। ਕਹਿਣ ਲੱਗੇ, ਜਿਸ ਹਾਥੀ ਨੂੰ ਪ੍ਰੇਰ ਕੇ ਮੈਨੂੰ ਮਰਵਾਉਣਾ ਚਾਹੁੰਦੇ ਨੇ, ਉਹਦੀਆਂ ਅੱਖਾਂ ਵਿੱਚ ਦੇਖਿਆ, ਉਹਦੇ ਵਿੱਚ ਤਾਂ ਵਾਹਿਗੁਰੂ ਮੈਨੂੰ ਵੇਖ ਰਿਹਾ ਸੀ, ਭਗਵਾਨ ਬੈਠਾ ਹੈ। ਵਾਕੈ ਹਿਰਦੈ ਬਸੈ ਭਗਵਾਨ। ਦੂਜੀ ਵਾਰੀ ਫਿਰ ਕੁੰਡਾ ਮਾਰਿਆ, ਹਾਥੀ ਚੀਕ ਮਾਰਦਾ ਆ, ਤੇ ਅੱਗੇ ਕਹਿੰਦੇ ਨੇ ਹਾਥੀ ਦੇ ਅੰਦਰੋਂ ਆਵਾਜ਼ ਆ ਰਹੀ ਸੀ, ਕਿਆ ਅਪਰਾਧ ਸੰਤ ਹੈ ਕੀਨਾ, ਬਾਂਧ ਪੋਟ ਕੁੰਚਰ ਕੋ ਦੀਨਾ। ਫਿਰ ਹਾਥੀ ਨੇ ਅਗਲਾ ਕੰਮ ਕੀ ਕੀਤਾ? ਮਹਾਵਤ ਨੇ ਸਿਖਾਇਆ ਸੀ ਵੀ ਇਸ ਢੰਗ ਨਾਲ ਜਦੋਂ ਮਹਾਵਤ ਜ਼ਬਾਨ ਤੋਂ ਤੱਤ ਤੱਤ ਸ਼ਬਦ ਬੋਲਦੇ ਨੇ, ਅਕਸਰ ਉੱਧਰ ਪੈਰ ਮਾਰੇ ਜਾਂ ਲੋਹੇ ਦਾ ਕੁੰਡਾ ਮਾਰੇ, ਉਹ ਹਾਥੀ ਨੂੰ ਇਸ਼ਾਰਾ ਹੁੰਦਾ, ਤੂੰ ਸੁੰਡ ਨਾਲ ਕੁਝ ਚੁੱਕਣਾ ਕਿ ਪੈਰ ਨਾਲ ਕੁਝ ਕੁਚਲਣਾ। ਕਹਿੰਦੇ ਨੇ ਜਦੋਂ ਉਹਨੇ ਇਸ਼ਾਰਾ ਕੀਤਾ, ਤੂੰ ਸੁੰਡ ਨਾਲ ਚੁੱਕ ਕੇ ਇਹਨੂੰ ਜ਼ਮੀਨ ਤੇ ਸੱਟ। ਸੱਚਮੁੱਚ ਹਾਥੀ ਨੇ ਕਬੀਰ ਸਾਹਿਬ ਦੇ ਸਰੀਰ ਨੂੰ ਚੁੱਕ ਲਿਆ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਆਪਣੇ ਮੱਥੇ ਤੇ ਰੱਖ ਕੇ ਕਹਿੰਦਾ, ਨਹੀਂ ਇਹਨੂੰ ਪਟਕਾਉਣ ਦੀ ਥਾਂ ਮੈਂ ਆਪਣੇ ਸੀਸ ਉੱਤੇ ਰੱਖਾਂ। ਕਿਆ ਅਪਰਾਧ ਸੰਤ ਹੈ ਕੀਨਾ, ਬਾਂਧ ਪੋਟ ਕੁੰਚਰ ਕੋ ਦੀਨਾ। ਕੁੰਚਰ ਪੋਟ ਲੈ ਲੈ ਨਮਸ਼ਕਾਰੇ, ਬੁਝੀ ਨਹੀਂ ਕਾਜੀ ਅੰਧਿਆਰੇ। ਤੀਨ ਬਾਰ ਪਤੀਆ ਕਰ ਲੀਨਾ, ਇੱਕ ਵਾਰੀ ਨਹੀਂ ਤਿੰਨ ਵਾਰੀ। ਪਤੀਆ ਦਾ ਅਰਥ ਹੁੰਦਾ ਹੈ ਕਿ ਪਰਤਾਉਣਾ ਜਾਂ ਯਤਨ ਕਰਨਾ। ਤਿੰਨ ਵਾਰੀ ਉਹਨਾਂ ਜ਼ੋਰ ਲਾਇਆ ਹਾਥੀ ਨੂੰ ਪ੍ਰੇਰਨ ਦਾ। ਤੀਨ ਬਾਰ ਪਤੀਆ ਕਰ ਲੀਨਾ, ਮਨ ਕਠੋਰ ਅਜ ਹੂਨਾ ਪਤੀਨਾ। ਤੇ ਕਬੀਰ ਸਾਹਿਬ ਸੰਗਲਾਂ ਚ ਵੱਜਾ, ਕਹਿੰਦਾ ਕਿਹਨੂੰ ਮਾਰਨਾ ਚਾਹੁੰਦਾ? ਕਹਿ ਕਬੀਰ ਖਮਰਾ ਗੋਬਿੰਦ, ਚੌਥੇ ਪਦ ਮੈਂ ਜਿੰਦ ਜਨ ਕੀ ਜਿੰਦ। ਮੈਂ ਸੰਗਲਾਂ ਚ ਨਹੀਂ ਬੈਠਾ, ਮੈਂ ਤਾਂ ਉੱਥੇ ਬੈਠਾ ਮੈਂ ਜਿੱਥੇ ਮੌਤ ਨੇੜੇ ਵੀ ਨਹੀਂ ਆ ਸਕਦੀ। ਇਹ ਵਿਧ ਸੁਣ ਕੇ ਜਾਟ ਰੋ, ਜਦੋਂ ਸੁਣਿਆ ਵੀ ਹਾਥੀ ਵੀ ਨਹੀਂ ਕੁਚਲਦਾ, ਪਾਣੀ ਵੀ ਨਹੀਂ ਡੋਲ ਸਕਿਆ। ਫਿਰ ਉਸ ਮਹਾਂਪੁਰਖ ਨੇ ਸੁਣਿਆ ਤੇ ਉਹਦੇ ਮਨ ਚ ਆਇਆ, ਜੇ ਕਬੀਰ ਜੈਸਾ ਮਹਾਂਪੁਰਖ ਜਿਹਦੇ ਹੱਥ ਪੈਰ ਵੀ ਜ਼ੰਜੀਰਾਂ ਨਾਲ ਬੱਜੇ ਹੋਣ, ਉਹਨੂੰ ਤੱਤੀ ਵਾਰ ਨਹੀਂ ਲੱਗਦੀ, ਧਨਿਆ ਕਿਹੜੇ ਪੱਥਰਾਂ ਚ ਪਿਆ। ਉੱਠ ਰੱਬ ਦੀ ਭਗਤੀ ਕਰ, ਭਗਤੀ ਨਾਲ ਹੀ ਸਭ ਕੁਝ ਮਿਲਦਾ। ਇਹ ਵਿਧ ਸੁਣ ਕੇ ਜਾਟ ਲੋ। ਹੁਣ ਇਸ ਤੋਂ ਅੱਗੇ ਆਈਏ, ਇਹ ਤਾਂ ਆਪਾਂ ਕਹਾਂਗੇ ਚਲੋ ਇੱਕ ਕਹਾਣੀ ਖੱਡ ਬੀਤੀ ਹੈ, ਉਹ ਕੱਲੀ ਕਬੀਰ ਸਾਹਿਬ ਦੀ। ਪਰ ਜਿਹੜੀ ਅਗਲੀ ਬੇਨਤੀ ਕਰਨ ਲੱਗਾ, ਉਹ ਸਰਵ ਵਿਆਪਕ ਸੱਚਾਈ ਹੈ, ਉਹ ਮੇਰਾ ਵੀ ਜੀਵਨ ਹੈ, ਉਹ ਆਪ ਜੀ ਦਾ ਵੀ ਜੀਵਨ ਹੈ, ਉਹ ਕੱਲਾ ਸਿੱਖ ਨਹੀਂ। ਥੋੜਾ ਜਿਹਾ ਆਪਣੇ ਆਪ ਨੂੰ ਨਾ ਮੈਨੂੰ ਖਿਮਾ ਕਰਿਓ, ਥੋੜਾ ਜੀ ਸੰਕੀਰਨਤਾ ਦੀ ਦੀਵਾਰ ਨੂੰ ਤੋੜ ਕੇ ਅੱਗੇ ਨਿਕਲੀਏ ਕਿ ਗੁਰੂ ਗ੍ਰੰਥ ਸਾਹਿਬ ਕੇਵਲ ਗੁਰਦੁਆਰੇ ਦੀ ਚਾਰ ਦੀਵਾਰੀ ਦਾ ਨਹੀਂ, ਗੁਰੂ ਗ੍ਰੰਥ ਸਾਹਿਬ ਤਾਂ ਸਮੁੱਚੀ ਮਾਨਵਤਾ ਤਾਂ ਨਹੀਂ, ਗੁਰੂ ਗ੍ਰੰਥ ਸਾਹਿਬ ਤਾਂ ਹਰ ਇੱਕ ਜੀਵ ਦੀ ਅਗਵਾਈ ਕਰਨ ਵਾਲਾ। ਇਹ ਤਾਂ ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਨ ਪਾਲ ਉਤਾਰੇ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਨਾ ਤਾਂ ਇਹ ਸੰਕੀਰਨਤਾ ਨਾਲ ਇਕੱਠੀ ਹੋਈ ਹੈ। ਮੈਂ ਪਿਛਲੇ ਦਿਨ ਅਰਜ਼ ਕੀਤੀ, ਜੇ ਖੜਤਾਲਾਂ ਲੈ ਕੇ ਇੱਕ ਗਾ ਕੇ ਕਹਿ ਰਿਹਾ ਬੀਠੁਲ ਬੀਠੁਲ, ਇੱਕ ਰਾਮ ਰਾਮ, ਦੂਜਾ ਗੋਪਾਲ ਗੋਪਾਲ, ਤੀਜਾ ਕਹਿ ਰਿਹਾ ਅੱਲਾ ਹੂ ਅਕਬਰ, ਤੇ ਗੁਰੂ ਗ੍ਰੰਥ ਸਾਹਿਬ ਕਹਿੰਦਾ ਇਹਨਾਂ ਨਾਵਾਂ ਪਿੱਛੇ ਕਤਲ ਨਾ ਕਰੀ, ਚੇਤੇ ਰੱਖੀ ਇਹ ਜਪਣ ਵਾਲਿਆਂ ਦੀ ਭਾਵਨਾ ਸ਼ੋਧੇ, ਚਾਹੇ ਅੱਲਾ ਕਹਿ ਲਿਆ ਚਾਹੇ ਗੋਪਾਲ ਕਹਿ ਲਿਆ, ਦੇਖ ਤਾਂ ਸਹੀ ਕਿਹੜੇ ਰਸਤੇ ਨੂੰ ਪਕੜ ਕੇ ਉਹ ਸੰਸਾਰ ਵਿੱਚੋਂ ਉਪਰਾਮ ਹੋ। ਉਪਰਾਮ ਦਾ ਮਤਲਬ ਇਹ ਨਹੀਂ ਛੱਡ ਕੇ, ਕ੍ਰਿਸ਼ਤ ਵਿੱਚ ਰਹੇ ਉਹ ਪਰਮਾਤਮਾ ਤੱਕ ਪਹੁੰਚ ਗਏ। ਇੱਕ ਆਹ ਜਿਹੜੀ ਖੇਡ ਹੈ, ਜਿਹੜੀ ਅਰਜ਼ ਮੈਂ ਕਰਨ ਲੱਗਾ, ਇਹ ਹਿਊਮਨ ਬੀਂਗ ਹਰ ਇਨਸਾਨ ਦੀ ਕਹਾਣੀ ਹੈ। ਅੰਦਰ ਕਿਵੇਂ ਟਿਕੇ, ਅੰਦਰ ਸ਼ਾਂਤੀ ਕਿਵੇਂ ਮਿਲੇ। ਅੱਜ ਲੋਕੀ ਲੱਖਾਂ ਰੁਪਈਆ ਲਾ ਰਹੇ ਨੇ, ਕੋਈ ਕਿਸੇ ਮੁਲਕ ਜਾ ਕੇ ਧਿਆਨ ਕਰ ਰਿਹਾ, ਕੋਈ ਕਿਸੇ ਬਾਬਾ ਜੀ ਕੋਲ ਜਾ ਕੇ ਜੁਗਤੀ ਪੁੱਛ ਰਿਹਾ, ਤੇ ਮੇਰੀ ਇੱਕ ਬੇਨਤੀ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਸਭ ਕੁਝ ਪਿਆ, ਪਰ ਫਰਕ ਇੰਨਾ ਜੇ ਕਿ ਇੱਕ ਦੇ ਘਰ ਵਿੱਚ ਪੈਸਾ ਹੋਵੇ ਤੇ ਭੁੱਲ ਜਾਏ, ਮੰਗਤਾ ਬਣ ਕੇ ਲੋਕਾਂ ਤੋਂ ਮੰਗੇ ਤੇ ਸਿਆਣਾ ਕਹਿ ਭਲਿਆ ਤੂੰ ਕਾਹਦੇ ਲਈ ਮੰਗਣ ਆਇਆ, ਤੇਰੇ ਤਾਂ ਘਰ ਬਹੁਤ ਕੁਝ ਪਿਆ। ਉਹ ਕਹਿ ਮੈਂ ਭੁੱਲ ਗਿਆ, ਮੈਨੂੰ ਅੱਜ ਲੱਗਦਾ ਕਿਤੇ ਸਿੱਖਾਂ ਗੁਰੂ ਗ੍ਰੰਥ ਸਾਹਿਬ ਖਜ਼ਾਨਾ ਹੈ, ਇਹਨੂੰ ਭੁੱਲ ਕੇ ਕਿਤੇ ਲੋਕਾਂ ਤੇ ਬੂਹਿਆ ਤੇ ਮੰਗਦਾ ਤੇ ਨਹੀਂ ਫਿਰਦਾ ਤੂੰ। ਮੈਂ ਸਾਰਿਆਂ ਦੀ ਨਹੀਂ, ਕਿਸੇ ਦੇ ਦਰ ਤੇ ਡਿੱਗਣਾ ਪਿਆ, ਤੇ ਜਿਹਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਿਆ ਉਹ ਆਵਾਜ਼ ਦੇ ਕੇ ਕਹੇਗਾ ਕਿ ਧੰਨ ਗੁਰੂ ਗ੍ਰੰਥ ਸਾਹਿਬ, ਸੱਚੇ ਪਾਤਸ਼ਾਹ ਤੇਰੇ ਕੋਲ ਇੰਨਾ ਖਜ਼ਾਨਾ, ਕਿਸੇ ਦੇ ਦਰ ਤੇ ਭਟਕਣ ਦੀ ਲੋੜ ਨਹੀਂ। ਮੈਂ ਇੱਕ ਛੋਟੀ ਜਿਹੀ ਉਦਾਹਰਨ ਦੇ ਦੇਣਾ, ਪਿਛਲੀ ਜਨਵਰੀ ਵਾਹਿਗੁਰੂ ਜਿਹੜੀ ਜਨਵਰੀ ਨਿਕਲੀ, ਰਾਮਗੰਜ ਮੰਡੀ ਹੈ ਰਾਜਸਥਾਨ, ਰਾਜਸਥਾਨ ਵਿੱਚ, ਉਹਦੇ ਨੇੜੇ ਗੰਗਨੌਰ ਭਗਤ ਪੀਪਾ ਜੀ ਦਾ ਅਸਥਾਨ ਹੈ, ਜਿਨ੍ਹਾਂ ਦੀ ਬਾਣੀ ਹੈ ਜੋ ਬ੍ਰਹਿਮੰਡੇ ਸੋਈ ਪਿੰਡ ਹੈ, ਤੇ ਸਾਹਮਣੇ ਉਹਨਾਂ ਦਾ ਕਿਲਾ ਦਿਸਦਾ ਤੇ ਕਥਾ ਕਰਨ ਗਏ। ਉਹਨਾਂ ਕਿਹਾ ਵੀ ਭਗਤ ਸਾਹਿਬ ਦੀ ਇੱਥੇ ਥਾਂ ਹੈ, ਗੁਰਮੁਖਾਂ ਸੱਜਣਾ ਨੇ। ਮੈਂ ਕਿਹਾ ਵੀ ਉੱਥੇ ਲੈ ਚਲੋ। ਜਦੋਂ ਗਏ ਤੇ ਪਥਰੀਲਾ ਜਿਹਾ ਰਸਤਾ ਹੈ, ਉੱਥੇ ਨੀਵਾਂ ਜਿਹਾ ਥਾਂ, ਇੱਕ ਨਦੀ, ਦੋ ਨਦੀਆਂ ਮਿਲਦੀਆਂ ਨੇ ਆਪਸ ਚ, ਜਿੱਥੇ ਭਗਤ ਪੀਪਾ ਜੀ ਦਾ ਅਸਥਾਨ ਹੈ। ਇੱਕ ਪਾਸੇ ਸਾਹਮਣੇ ਨਦੀਓਂ ਪਾਰ ਭਗਤ ਜੀ ਦਾ ਕਿਲਾ ਹੈ, ਤੇ ਉਰਾਰ ਉਰਲੇ ਪਾਸੇ ਭਗਤ ਜੀ ਦੀ ਗੁਫਾ ਹੈ, ਭਗਤ ਪੀਪਾ ਜੀ ਦੀ। ਉਸ ਅਸਥਾਨ ਤੇ ਗਏ, ਦੋ ਨਦੀਆਂ ਆਪਸ ਵਿੱਚ ਮਿਲਦੀਆਂ ਨੇ ਗੁਲਾਈ ਵਿੱਚ। ਜਦੋਂ ਭਗਤ ਪੀਪਾ ਜੀ ਨੂੰ ਰਾਮਾਨੰਦ ਜੀ ਨੇ ਦੀਕਸ਼ਿਤ ਕੀਤਾ, ਰਾਜੇਸ਼ਨ ਪੀਪਾ ਜੀ, ਤੇ ਉਸ ਵੇਲੇ ਅੰਦਰ ਦੀ ਲਟਕ ਲੱਗੀ, ਬਸ ਸੰਸਾਰ ਛੱਡ ਕੇ ਸਾਹਮਣੇ ਕਿਲਾ ਦਿਸਦਾ, ਉਰਲੇ ਪਾਸੇ ਰੋਜ਼ ਭਗਤੀ ਕਰਦੇ ਨੇ, ਤੇ ਉਹਨਾਂ ਦੀ ਗੁਫਾ ਅੱਜ ਵੀ ਕਾਇਮ ਹੈ। 3 ਕੁ ਫੁੱਟ, 3-4 ਫੁੱਟ ਉਹ ਚੌੜੀ ਹੈ ਜ਼ਮੀਨ, ਉੱਤੇ 2.5-3 ਫੁੱਟ ਉੱਤੇ ਛੱਤ ਹੈ, ਤੇ ਦੋ ਥਾਵਾਂ ਬਣੀਆਂ ਨੇ ਗੁਫਾ ਵਿੱਚ। ਜੇ ਪੁੱਛਿਆ, ਕਹਿਣ ਲੱਗੇ ਇੱਥੇ ਭਗਤ ਪੀਪਾ ਜੀ ਦੀ ਰਾਣੀ ਤੇ ਇੱਥੇ ਭਗਤ ਪੀਪਾ ਜੀ ਬੈਠਦੇ ਸਨ, ਸਾਰੀ ਸਾਰੀ ਰਾਤ ਇਬਾਦਤ ਕਰਨੀ। ਤੇ ਗੁਫਾ ਦਾ ਜਿਹੜਾ ਰਸਤਾ ਹੈ ਉਹ ਨਦੀ ਵਿੱਚ ਜਾਂਦਾ ਹੈ, ਨਦੀ ਚੋਂ ਇਸ਼ਨਾਨ ਕਰਨਾ, ਉੱਥੇ ਆ ਕੇ ਬੈਠ ਜਾਣਾ। ਉੱਥੇ ਇੱਕ ਸੱਜਣ ਮਿਲਿਆ, ਆਸਣ ਉਹਨਾਂ ਲਾਇਆ ਹੋਇਆ ਸੀ, ਉੱਥੇ ਬੈਠ ਕੇ ਮੈਂ ਸਿਰਫ ਇੱਕੋ ਗੱਲ ਕਰ ਲਈ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਗੱਲ, ਬਾਣੀ ਦੀ ਗੱਲ। ਉਹਦਾ ਆਸਣ ਲੱਗ ਕੇ ਦੇਖ ਕੇ ਮਹਿਸੂਸ ਹੋਇਆ ਵੀ ਕੋਈ ਭਗਤੀ ਕਰਨ ਵਾਲਾ ਹੈ, ਕਿਉਂਕਿ ਬੰਦੇ ਦੇ ਕੱਪੜਿਆਂ ਤੋਂ ਪਤਾ ਲੱਗ ਜਾਂਦਾ, ਚਿਹਰੇ ਤੋਂ ਪਤਾ ਲੱਗ ਜਾਂਦਾ, ਪੜਿਆ ਜਾਂਦਾ ਅੰਦਰ ਤਕਰੀਬਨ। ਉਹਨੇ ਜ਼ਮੀਨ ਤੇ ਆਸਣ ਲਾਇਆ, ਬੁਲਾਇਆ ਉਹਨੂੰ, ਅਸੀਂ ਉੱਥੇ ਬੈਠੇ, ਤੇ ਜਦੋਂ ਉਹਨੂੰ ਪੁੱਛਿਆ, ਉਹਨੇ ਆ ਕੇ ਜੋ ਸ਼ਬਦ ਸੀ ਜੈ ਸੀਆ ਰਾਮ ਆਪਣਾ ਕਿਹਾ, ਅਸੀਂ ਉਹਦੇ ਆਸਣ ਤੇ ਨਹੀਂ ਬੈਠੇ। ਦੇਖੋ, ਕੋਈ ਭਜਨ ਬੰਦਗੀ ਸਿਮਰਨ ਕਰਨ ਵਾਲੇ ਦਾ ਆਸਣ ਹੈ, ਟਿਕਾਣਾ ਹੈ, ਸਭ ਤੋਂ ਵੱਡਾ ਅਦਬੇ ਹੁੰਦਾ ਭਾਵੇਂ ਉਹ ਜ਼ਮੀਨ ਉੱਤੇ ਬੋਰੀ ਵਿਛੀ ਹੋਵੇ, ਉਹਦੇ ਆਸਣ ਦੇ ਨੇੜੇ ਨਾ ਕੋਈ ਲੱਗੇ ਜਿੱਥੇ ਉਹ ਭਗਤੀ ਸਿਮਰਨ ਕਰਦਾ। ਇਹਦੇ ਕਈ ਕਾਰਨ ਨੇ, ਇਹ ਆਪਾਂ ਕਹਾਂਗੇ ਮਨਮਤ ਨਹੀਂ। ਦੇਖੋ, ਜਿਸ ਬੰਦੇ ਦੇ ਬਿਸਤਰੇ ਚ ਰੋਜ਼ ਵਾਸ਼ਨਾ ਹੈ ਨਾ, ਅੰਦਰ ਚਿੰਤਨ ਵਾਸ਼ਨਾ ਦਾ, ਉਹਦੇ ਬਿਸਤਰੇ ਤੇ ਪੈ ਕੇ ਦੇਖੋ ਅੰਦਰ ਵਾਸ਼ਨਾ ਦੇ ਸੁਪਨੇ ਆਉਣਗੇ, ਕਿਉਂਕਿ ਉਹ ਬੰਦੇ ਦੀ ਸਰੀਰ ਵਿੱਚੋਂ ਜੋ ਤਰੰਗਾਂ ਨਿਕਲਦੀਆਂ ਉਹਨੂੰ ਕੱਪੜੇ ਤੋਂ ਬਾਹਰ ਤੇ ਨਹੀਂ ਜਾਂਦੀਆਂ। ਇਹਨੂੰ ਛੂਤ ਛਾਤ ਨਾ ਸਮਝਣਾ, ਕਿਉਂ ਬਿਮਾਰੀ ਬਿਮਾਰ ਬੰਦਿਆਂ ਦੇ ਕੱਪੜੇ ਦੂਜੇ ਨੂੰ ਨਹੀਂ ਪਵਾਏ ਜਾਂਦੇ, ਕਿਉਂ ਉਹਨਾਂ ਦੇ ਕੱਪੜੇ ਰੋਜ਼ ਬਦਲੇ ਜਾਂਦੇ ਨੇ, ਕਿਉਂ ਉਹਨਾਂ ਦੀ ਚਾਦਰ ਦੂਜਾ ਨਹੀਂ ਵਰਤਦਾ। ਜੇ ਬਿਮਾਰੀ ਦੇ ਕੀਟਾਣੂ ਕਿਸੇ ਤੰਦਰੁਸਤ ਤਨ ਨੂੰ ਆਪਣੀ ਗ੍ਰਿਫਤ ਵਿੱਚ ਲੈ ਸਕਦੇ ਨੇ, ਤੇ ਵਾਸ਼ਨਾ ਵਾਲੇ ਦੇ ਅੰਦਰ ਦੀਆਂ ਤਰੰਗਾਂ ਦੂਜੇ ਨੂੰ ਕਿਉਂ ਨਹੀਂ ਪ੍ਰਭਾਵਿਤ ਕਰਨਗੀਆਂ। ਪਰ ਜਿੱਥੇ ਸਿਮਰਨ ਹੋਵੇ, ਭਜਨ ਹੋਵੇ, ਵਾਹਿਗੁਰੂ ਜੀ ਦਾ ਚਿੰਤਨ ਹੋਵੇ, ਆਪਾਂ ਆਪਣੇ ਘਰ ਚ ਵੀ ਕਰ ਸਕਦੇ ਹਾਂ। ਮੇਰੀ ਬੇਨਤੀ ਹੈ, ਜਿਸ ਘਰ ਵਿੱਚ ਬਾਹਰ ਏ, ਥੱਲੇ ਨੇੜੇ ਜਾਂਦਿਆਂ ਸਾਰ ਉੱਥੇ ਵਾਹਿਗੁਰੂ ਗੁਰਮੰਤਰ ਤਾਂ ਚੇਤੇ ਨਹੀਂ ਆਉਣਾ, ਉੱਥੇ ਗਲਾਸੀ ਚੇਤੇ ਆਵੇਗੀ। ਤੇ ਜਿਸ ਘਰ ਦੇ ਵਿੱਚ ਇੱਕ ਥਾਂ ਅਸੀਂ ਬਣਾਈ, ਰੋਜ਼ ਸਿਮਰਨ ਹੁੰਦਾ ਹੈ, ਬੱਚੇ ਕਰਦੇ ਨੇ, ਭਾਵੇਂ 5 ਮਿੰਟ ਬੰਦਾ ਆਪ ਹੀ ਕਰੇ। ਮੈਂ ਕਿਹਾ 5 ਮਿੰਟ ਰੋਜ਼ ਇੱਕ ਥਾਂ ਤੇ ਬੈਠ ਕੇ ਵਾਹਿਗੁਰੂ ਵਾਹਿਗੁਰੂ ਜਪੀ ਜਾਏ, ਸੱਚਾਈ ਇਵੇ ਉਸ ਥਾਂ ਉੱਤੇ ਵੀ ਸ਼ਬਦ ਦੀ ਕਿਰਪਾ ਵਰਤੇਗੀ, ਜਦੋਂ ਬੰਦਾ ਉਹਦੇ ਨੇੜੇ ਆਏਗਾ ਅੰਦਰ ਟਿਕਣ ਲੱਗ ਪਵੇਗਾ। ਹੋ ਸਕਦਾ ਕਈ ਸੱਜਣਾਂ ਨਾਲੇ ਵਾਪਰਦਾ ਹੋਵੇ। ਉਹ ਜਦੋਂ ਸੱਜਣ ਆਏ ਕੋਲ ਬੈਠੇ, ਉਹਨਾਂ ਦਾ ਆਸਣ ਨਹੀਂ ਸੀ ਛੇੜਿਆ, ਮਿੱਟੀ ਸੀ, ਮਿੱਟੀ ਉੱਤੇ ਕੰਬਲ ਏ, ਕੰਬਲ ਉੱਤੇ ਚੌਂਕੜਾ ਮਾਰ ਕੇ ਬੈਠਦੇ ਨੇ। ਅਸੀਂ ਸਿਰਫ ਇੰਨੀ ਪੁੱਛ ਲਿਆ ਵੀ ਤੁਸੀਂ ਇੱਥੇ ਰਾਤ ਨੂੰ ਆਉਂਦੇ ਹੋ? ਕਹਿਣ ਲੱਗੇ ਹਾਂ 11 ਵਜੇ ਆਉਣਾ ਤੇ ਸਵੇਰ 4-5 ਵਜੇ ਤੱਕ ਮੈਂ ਇੱਥੇ ਬੈਠਣਾ ਹੁੰਦਾ। ਫਿਰ ਮਨ ਦੇ ਵਿੱਚ ਆਇਆ ਇਹਨੂੰ ਹੋਰ ਪੁੱਛੀਏ, ਪੁੱਛਿਆ ਵੀ ਕਿਵੇਂ? ਬਸ ਇੱਕ ਵਾਰੀ ਰਾਮ ਸ਼ਬਦ ਅਸੀਂ ਜ਼ਬਾਨ ਤੋਂ ਕਿਹਾ, ਸਾਧ ਸੰਗਤ ਦੀ ਸੱਚਾਈ ਏਵੇ, ਉਹਦੇ ਕੱਲਾ ਲਾਲ ਬਸਤਰ ਉਹਨੇ ਲਪੇਟਿਆ ਸੀ, ਉਹ ਰਾਮ ਕਹਿਣ ਦੀ ਦੇਰ ਸੀ, ਉਹਦਾ ਰੋਮ ਰੋਮ ਕੰਬਣ ਲੱਗ ਪਿਆ, ਇੰਜ ਲੱਗਾ ਉਹਦੀ ਚਮੜੀ ਵੀ ਜਿਵੇਂ ਲਾਲੀ ਦਿਸਣ ਲੱਗ ਪਈ। ਹੁਣ ਸ਼ਬਦ ਦੀ ਗੱਲ ਹੈ, ਫਿਰ ਜਦੋਂ ਗੱਲ ਚੱਲੀ ਤੁਸੀਂ ਕਿੱਥੋਂ ਆਏ, ਅਸਾਂ ਇੱਕੋ ਕਿਹਾ ਵੀ ਭਗਤ ਜੀ ਦਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਚ, ਬਸ ਇੱਕੋ ਦਾ ਮੱਥਾ ਟੇਕ ਕੇ ਕਿਹਾ ਬਾਬਾ ਨਾਨਕ, ਕਹਿੰਦਾ ਬਸ ਉਸੇ ਬੜਾ ਕੋਈ ਨਹੀਂ ਹੈ, ਆਹ ਸ਼ਬਦ ਸਨ ਉਹਦੇ। ਉਹ ਅੱਖਾਂ ਭੇਜਾਈਆਂ, ਜਦੋਂ ਕਿਹਾ ਧੰਨ ਗੁਰੂ ਨਾਨਕ ਸਾਹਿਬ, ਕਹਿੰਦਾ ਉਸੇ ਉਨਸੇ ਬੜਾ ਕੋਈ ਨਹੀਂ ਹੈ, ਉਹ ਸਭਸੇ ਬੜੇ ਹੈ। ਉਸ ਵੇਲੇ ਤੁਸੀਂ ਦੇਖੋ ਇੱਕ ਪਰਮਾਰਥ ਵਾਲੇ ਨੂੰ ਤਾਂ ਪਤਾ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਖਜ਼ਾਨਾ ਕੀ ਹੈ। ਮੈਂ ਜਿਹੜੀ ਅਸਲਿਕ ਖਿੰਨ ਵਿੱਚੋਂ ਨਿਕਲਿਆ ਸਾਂ, ਹਰ ਬੰਦਾ ਚਾਹੁੰਦਾ ਹੈ ਮੇਰਾ ਅੰਦਰ ਟਿਕ ਜਾਏ, ਹਰ ਬੰਦਾ ਚਾਹੁੰਦਾ ਮੈਂ ਵਾਸ਼ਨਾ ਤੋਂ ਮੁਕਤ ਹੋ ਜਾਵਾਂ, ਹਰ ਬੰਦਾ ਚਾਹੁੰਦਾ ਮੈਂ ਇਸ ਤੋਂ ਕਿਸੇ ਤਰੀਕੇ ਨਾਲ ਬਚ ਜਾਂ। ਇਹ ਇੱਕ ਕਬੀਰ ਸਾਹਿਬ ਨੇ ਆਪਣੀ ਬਾਣੀ ਵਿੱਚ ਕਿਹਾ, ਜੇ ਬਚਣਾ ਚਾਹੁੰਦਾ ਤੇ ਕਾਇਰ ਬਣ ਕੇ ਨਹੀਂ, ਆ ਮੈਂ ਤੈਨੂੰ ਦੱਸਾਂ ਤੂੰ ਸੂਰਮਾ ਬਣ, ਸੂਰਮਾ ਬਣ ਕੇ ਲੜੇਗਾ ਤੇ ਅੰਦਰ ਨੂੰ ਜਿੱਤ ਜਾਏਗਾ। ਅਸੀਂ ਕਬੀਰ ਸਾਹਿਬ ਦੀ ਬਾਣੀ ਵਿੱਚੋਂ, ਕਿਉਂਕਿ ਇਹ ਜਿਹੜੇ ਅੰਦਰ ਦੀ ਖੇਡ ਮੈਂ ਸਰਵ ਵਿਆਪਕ ਤਾਂ ਵਰਤੀ ਹੈ, ਇਹਦੇ ਹਰ ਇੱਕ ਨੇ ਤਰਲਾ ਮਾਰਿਆ। ਬਾਬੇ ਫਰੀਦ ਸਾਹਿਬ ਨੇ ਕਿਹਾ, ਸਰਵਰ ਪੰਕੀ ਖੇਕੜੋ ਥਾਈ ਵਾਲ ਪਚਾਸ, ਇਹ ਤਨ ਲਹਿਰੀ ਗੱਡ ਥਿਆ ਸੱਚੇ ਤੇਰੀ ਆਸ ਵਾਹਿਗੁਰੂ, 50 ਡੋਬਣ ਵਾਲੇ ਨੇ ਤੇਰੀ ਆਸ ਹੈ, ਉਹ ਪਾਕ ਪੱਟਣ ਦੇ ਮਹਾਂਪੁਰਖ ਨੇ। ਇੱਧਰ ਭਗਤ ਰਵਿਦਾਸ ਜੀ ਕਹਿ ਰਹੇ ਨੇ ਕਿ ਨਾਥ ਕਛੂ ਨਾ ਜਾਣੂ, ਮਨ ਮਾਇਆ ਕਹਿ ਹਾਥ ਬਿਕਾਨੂ, ਤੁਮ ਕਈਅਤ ਹੋ ਜਗਤ ਗੁਰ ਸਵਾਮੀ, ਖਮ ਕਈਅਤ ਕਲਜੂ ਕੇ ਕਾਮੀ, ਇਨ ਪੰਚਨ ਮੇਰੋ ਮਨ ਜੋ ਬਿਗਾਰਿਓ, ਪਲ ਪਲ ਹਰ ਜੀ ਤੇ ਅੰਤਰ ਭਾਰਿਓ। ਜੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਗੁਰੂ ਜੋਤ ਨੂੰ ਪੁੱਛੀਏ, ਸਾਹਿਬ ਕਹਿੰਦੇ ਨੇ ਅਵਰ ਪੰਚ ਹਮ ਏਕ ਜਨਾ, ਅਸੀਂ ਇਕੱਲੇ ਪੰਜ, ਕਿਉਂ ਰਾਖੂ ਘਰ ਬਾਰ ਮਨਾ, ਕਿਵੇਂ ਆਪਣਾ ਘਰ ਤੇ ਬਾਹਰ ਬਚਾਵਾਂ। ਚੇਤੇ ਰੱਖਿਓ ਘਰ ਬਾਰ ਕਿਉਂ ਸ਼ਬਦ ਵਰਤਿਆ, ਘਰ ਦਾ ਅਰਥ ਹੈ ਮਨ ਤੇ ਬਾਹਰ ਦਾ ਅਰਥ ਹੈ ਦਿਸ ਦੇ ਇੰਦਰੇ, ਕਿਰਪਾ ਕਰ ਮੇਰਾ ਘਰ ਵੀ ਕਿਵੇਂ ਬਾਜੇ ਤੇ ਮੇਰਾ ਬਾਹਰ ਵੀ ਕਿਵੇਂ ਬਾਜੇ। ਧਿਆਨ ਦਿਆ ਜੇ ਘਰ ਬਾਹਰ ਦੇ ਅਰਥ ਆਹ ਨਹੀਂ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਬਾਹਰ ਇੰਦਰੀਆਂ ਘਰ ਮਨ, ਕਿਉਂ ਰਾਖੂ ਘਰ ਬਾਰ ਮਨਾ, ਮਾਰੇ ਲੁੱਟੇ ਨੀਤ ਨੀਤ ਕਿਸ ਆਗੇ ਕਰੀ, ਪੁਕਾਰ ਜਨਾ ਕਿਹਦੇ ਕੋ ਰੋਵਾਂ। ਸਾਹਿਬ ਨੇ ਬਾਣੀ ਵਿੱਚ ਕਿਹਾ ਭਾਈ ਇਹਦਾ ਇੱਕ ਤਰੀਕਾ ਹੈ, ਆਓ ਅਸੀਂ ਕਬੀਰ ਸਾਹਿਬ ਨੂੰ ਦੇਖੀਏ, ਇਹ ਬਿੱਧ ਸੁਣ ਕੇ ਜਾਗ ਰੋ, ਕਿਉਂਕਿ ਗਿਆਨ ਸੁਣਿਆ ਤੇ ਉਹਦਾ ਅੰਦਰ ਪ੍ਰਭਾਵਿਤ ਹੋਇਆ, ਕੱਲੀਆਂ ਆਸਾਂ ਗਈਆਂ ਨਹੀਂ। ਕਬੀਰ ਸਾਹਿਬ ਨੇ ਕਿਹਾ ਭਾਈ ਸੱਚ ਜੇ ਦੇਹੀ ਗਾਵਾ, ਸਰੀਰ ਇੱਕ ਨਗਰ ਹੈ ਪਿੰਡ ਹੈ, ਜੀਓ ਤਰ ਮਹਿਤੋ, ਇਹਦੇ ਵਿੱਚ ਜਿੰਦ ਚੌਧਰੀ ਰਹਿੰਦੀ ਏ, ਬਸੈ ਪੰਚ ਕਿਰਸਾਨਾ, ਮੈਨੂੰ ਨਕਟੂ ਸਰਵ ਨੂੰ ਰਸਪਤ ਇੰਦਰੀ, ਕਹਿਆ ਨਾ ਮਾਨਾ, ਤੂੰ ਕਹਿੰਦਾ ਮਨ ਟਿਕਦਾ ਨਹੀਂ, ਇਹਨਾਂ ਵੱਲ ਝਾਤੀ ਮਾਰ ਕੇ ਦੇਖ, ਆ ਤਾਂ ਸਵੇਰ ਤੋਂ ਸ਼ਾਮ ਤੱਕ ਤੈਨੂੰ ਟਿਕਣ ਨਹੀਂ ਦਿੰਦੇ, ਮੈਨੂੰ ਤੇਰੀਆਂ ਅੱਖਾਂ ਕਦੀ ਮੰਨੀਆਂ ਨੇ, ਨਕਟੂ ਤੇਰਾ ਨੱਕ ਕਦੀ ਮੰਨਿਆ ਗੰਧ ਸੁਗੰਧ ਤੋਂ, ਸਰਵ ਨੂੰ ਤੇਰੇ ਕੰਨ ਕਦੀ ਹਟੇ ਨੇ ਨਿੰਦਿਆ ਚੁਗਲੀ ਤੋਂ, ਰਸਪਤ ਤੇਰੀ ਜ਼ਬਾਨ ਕਦੀ ਰੁਕੀ ਹੈ, ਇੰਦਰੀ ਕਹਿਆ ਨਾ ਮਾਨਾ, ਤੇਰੇ ਤਾਂ ਇਹ ਸਰੀਰ ਦੀਆਂ ਇੰਦਰੀਆਂ ਕਹਿਣੇ ਵਿੱਚ ਹੈ ਹੀ ਨਹੀਂ, ਨੈਨੂ ਨਕਟੂ ਸਰਵ ਨੂੰ ਰਸਪਤ ਇੰਦਰੀ ਕਹਿਆ ਨਾ ਮਾਨਾ, ਬਾਬਾ ਅਬ ਨਾ ਬਸੋਏਗਾ। ਧਿਆਨ ਦਿਆ ਜੀ ਜਿਹੜੇ ਮੈਂ ਸ਼ਬਦ ਦੇ ਅਰਥ ਕਰਨੇ, ਬਾਬਾ ਅਬ ਨਾ ਬਸੋਏਗਾ, ਮੈਂ ਇਸ ਪਿੰਡ ਚ ਨਹੀਂ ਰਹਿਣਾ, ਕਿਉਂ ਘਰੀ ਘਰੀ ਕਾ ਲੇਖਾ ਮੰਗੈ ਕਾਇਤ ਚੇਤੂ, ਨਾ ਜਿਹਨੂੰ ਚਿੱਤਰ ਗੁਪਤ ਕਹਿੰਦੇ ਨੇ ਘੜੀ ਘੜੀ ਦਾ ਲੇਖਾ ਮੰਗਦਾ, ਮੈਂ ਲੇਖੇ ਨਹੀਂ ਦੇ। ਅਗਲਾ ਬਚਨ, ਧਰਮ ਰਾਏ ਜਬ ਲੇਖਾ ਮੰਗੈ, ਬਾਕੀ ਨਿਕਸੀ ਭਾਰੀ, ਪੰਚ ਕਿਸਾਨ ਵਾ ਭਾਗ ਗਏ, ਪੰਜੇ ਛੱਡ ਕੇ ਚਲੇ ਗਏ। ਜਦੋਂ ਜਿੰਦ ਨਿਕਲਦੀ ਏ, ਅੱਖਾਂ ਕੰਨ ਜੀਭ ਸਾਡੇ ਰਸਨਾ ਆਦਿਕ ਇੰਦਰੀਆਂ ਇਹ ਸਾਰੀਆਂ ਛੱਡ ਗਈਆਂ, ਪੰਚ ਕਿਰਸ਼ਾਨਵਾਂ ਭਾਗ ਗਏ, ਲੈ ਬਾਂਧਿਓ ਜੀਓ ਦਰਬਾਰੀ, ਕਹਿਤ ਕਬੀਰ ਸੁਣੋ ਰੇ ਸੰਤੋ, ਧਿਆਨ ਦਿਆ ਜੇ ਖੇਤੀ ਕਰੋ ਨਵੇਰਾ, ਖੇਤੀ ਦਾ ਅਰਥ ਹੈ ਉਹ ਰਣ ਤੱਤੇ ਵਿੱਚ ਇਸ ਜਨਮ ਵਿੱਚ ਇੱਕ ਪਾਸੇ ਗੱਲ ਲਾ ਦਿਓ, ਰੋਜ਼ ਰੋਜ਼ ਕਿਉਂ ਬੇਇੱਜ਼ਤ ਹੁੰਦੇ ਆ ਇਹਨਾਂ? ਕਹਿਤ ਕਬੀਰ ਸੁਣੋ ਰੇ ਸੰਤੋ, ਖੇਤੀ ਕਰੋ ਨਵੇਰਾ, ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਲ ਨਾ ਭਵਜਲ ਫੇਰਾ। ਪਰ ਖੇਤੀ ਕਰੋ ਨਵੇਰਾ ਦੇ ਅਰਥ ਨਹੀਂ ਅਜੇ ਹੋਏ, ਹੋਰ ਅੱਗੇ ਚੱਲ ਗਏ। ਕਬੀਰ ਸਾਹਿਬ ਨੇ ਕਿਹਾ ਗਗਨ ਦਮਾਮਾ ਬਾਜਿਓ ਦਸਮ ਦੁਆਰ, ਇਹ ਵਿਧ ਸੁਣ ਕੇ ਜਾਟ ਰੋ, ਇਹ ਬਚਨ ਸੁਣ ਕੇ, ਇਹ ਰੂਹਾਨੀਅਤ ਸੁਣ ਕੇ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ, ਖੇਤ ਜੋ ਮਾਂਡਿਓ ਸੂਰਮਾ, ਖੇਤੀ ਕਰੋ ਨਵੇਰਾ ਐਸ ਜਨਮ ਵਿੱਚ, ਖੇਤ ਜੋ ਮਾਂਡਿਓ ਸੂਰਮਾ ਅਬ ਜੂਜਣ ਕੋ ਦਾਓ। ਹੁਣ ਇੱਕ ਬਣ ਚ ਸਵਾਲ ਉੱਠਿਆ, ਕਬੀਰ ਸਾਹਿਬ ਤੁਸੀਂ ਰਣ ਤੱਤੇ ਦੀ ਗੱਲ ਕਰ ਰਹੇ ਹੋ, ਜੂਜਣ ਦੀ ਗੱਲ ਕਰ ਰਹੇ ਹੋ, ਮੈਦਾਨੇ ਜੰਗ ਵਿੱਚ ਲੜਨ ਦੀ ਗੱਲ ਕਰ ਰਹੇ ਹੋ, ਹੁਣ ਸਾਨੂੰ ਦੱਸੋ ਇਹ ਅੰਦਰ ਦੀ ਜੰਗ ਜਿੱਤੀ ਕਿਵੇਂ ਜਾਂਦੀ ਹੈ? ਸੱਚਾਈ ਇਹ ਲੋਕ ਦੁਨੀਆਂ ਤੇ ਫਤਿਹ ਪਾ ਜਾਂਦੇ ਜੇ, ਪਰ ਅੰਦਰ ਵਾਲੇ ਤੋਂ ਜੀਵਨ ਹਾਰ ਜਾਂਦੇ। ਲੋਕ ਹਜ਼ਾਰਾਂ ਦੁਸ਼ਮਣਾਂ ਨੂੰ ਕਾਬੂ ਕਰ ਲੈਂਦੇ ਨੇ, ਪਰ ਅੰਦਰ ਵਾਲਾ ਮਨਵਾ ਦੁਸ਼ਮਣੇ ਦੀ ਰੋਜ਼ ਪਿੱਠ ਲਾਉਂਦਾ। ਬਾਹਰੋਂ ਬੰਦਾ ਕਿਸੇ ਦੀ ਉੱਚੀ ਗੱਲ ਬਰਦਾਸ਼ਤ ਨਹੀਂ ਕਰਦਾ, ਤੇਰੀ ਮਜਾਲ ਕੀ ਤੂੰ ਮੇਰੇ ਲਈ ਇਹ ਸ਼ਬਦ ਵਰਤਿਆ, ਪਰ ਮਨ ਤੋਂ ਝਾਤੀ ਮਾਰ ਕੇ ਦੇਖੇ ਰੋਜ਼ ਬੇਇੱਜ਼ਤ ਕਰਦਾ ਹੈ ਜੋ ਇਹਦੇ ਅੰਦਰ ਹੁੰਦਾ ਬੰਦੇ ਤੋਂ ਕਰਾਉਂਦਾ। ਆਓ ਇੱਕ ਸ਼ਬਦ ਦੇ ਅਰਥ ਬਿਲਕੁਲ ਸੌਖੇ ਕਰਾਂਗੇ, ਇਹ ਵਿਧ ਸੁਣ ਕੇ ਜਾਟ ਲੋ। ਕਬੀਰ ਸਾਹਿਬ ਰਣ ਤੱਤੇ ਵਿੱਚ ਆਏ, ਉਹਨਾਂ ਨੇ ਇੱਕ ਉਦਾਹਰਣ ਦਿੱਤੀ ਹੈ, ਪੁਰਾਤਨ ਸਮੇਂ ਦਾ ਥੋੜਾ ਜਿਹਾ ਦ੍ਰਿਸ਼ ਉਹਨਾਂ ਨੇ ਚਿਤਰਿਆ। ਇੱਕ ਕਿਲਾ ਹੈ, ਪੁਰਾਣੇ ਸਮੇਂ ਕਿਲਿਆਂ ਦੀਆਂ ਦੋਹਰੀਆਂ ਦੋਹਰੀਆਂ ਦੀਵਾਰਾਂ ਹੁੰਦੀਆਂ ਸਨ, ਉਹਨਾਂ ਦੇ ਦਰਵਾਜ਼ੇ ਬੜੇ ਪੱਕੇ ਹੁੰਦੇ ਸਨ, ਤੇ ਕਿਲੇ ਦੇ ਚਾਰ ਚੁਫੇਰੇ ਗਹਿਰੀ ਖਾਈ ਹੁੰਦੀ ਸੀ, ਡੂੰਘੀ ਖਾਈ ਸੀ ਜਿਹਦੇ ਵਿੱਚ ਪਾਣੀ ਭਰਿਆ ਜਾਂਦਾ ਸੀ। ਪਹਿਲੀ ਗੱਲ, ਦੁਸ਼ਮਣ ਆਏ ਨਾ ਪਾਣੀ ਪਾਰ ਕਰੇਗਾ, ਖਾਈ ਚ ਡੁੱਬੇਗਾ, ਅੱਗੇ ਦੋਹਰੀ ਦੀਵਾਰ ਕਿਵੇਂ ਤੋੜੇਗਾ? ਦਰਵਾਜ਼ਾ ਬੜਾ ਪੱਕਾ ਹੈ, ਦਰਵਾਜ਼ੇ ਤੇ ਪਹਿਰੇਦਾਰ ਨੇ, ਤੇ ਅੰਦਰ ਆਏਗਾ, ਅੰਦਰ ਮੇਰੇ ਸਿਪਾਹੀ ਬੈਠੇ ਨੇ, ਅੰਦਰ ਦੇ ਕਿਲੇ ਨੂੰ ਕੋਈ ਜਿੱਤ ਹੀ ਨਹੀਂ ਸਕੇਗਾ। ਕਬੀਰ ਸਾਹਿਬ ਨੇ ਕਿਹਾ ਆਓ ਦੱਸੀਏ ਅੰਦਰ ਨੂੰ ਕਿਵੇਂ ਫਤਿਹ ਕਰਨਾ, ਅੰਦਰ ਦੁਸ਼ਮਣ ਕਿਹੜੇ ਨੇ? ਇਹ ਸ਼ਬਦ ਸ਼ੁਰੂ ਹੁੰਦਾ ਹੈ, ਸ਼ਬਦ ਥੋੜਾ ਜਿਹਾ ਮਹਿੰਗਾ, ਮਹਿੰਗੇ ਦਾ ਅਰਥ ਆਪਾਂ ਔਖਾ ਨਹੀਂ ਕਹਿਣਾ, ਕਿਉਂਕਿ ਬਾਣੀ ਕਦੀ ਔਖੀ ਨਹੀਂ ਜੇ ਹੁੰਦੀ। ਚੇਤੇ ਰੱਖਿਓ, ਜੇ ਬਾਣੀ ਔਖੀ ਹੋ ਗਈ ਤੇ ਬੰਦੇ ਸੌਖੇ ਕਿੱਦਣ ਹੋਣਾ ਹੈ? ਇਹ ਮਹਿੰਗਾ ਹੈ। ਇੱਕ ਮਹਾਂਪੁਰਖ ਤਾਂ ਕਹਿੰਦੇ ਸਨ ਕਿ ਰਾਤ ਨੂੰ ਸੇਵਾ ਕਰਦਿਆਂ ਆਪਾਂ ਸਾਰੇ, ਮੈਂ ਵੀ ਕਹਿਣਾ ਕਿ ਮਹਾਰਾਜ ਜੀ ਛੁੱਟੀਆਂ ਬਖਸ਼ੋ, ਕਹਿਣ ਲੱਗੇ ਜੇ ਇਹਨੇ ਛੁੱਟੀ ਬਖਸ਼ ਦਿੱਤੀ ਜਾਣਾ ਕਿਤੇ, ਖੁਸ਼ੀਆਂ ਬਖਸ਼ਿਆ ਕਰੋ, ਖੁਸ਼ੀ ਬਖਸ਼ੋ, ਆਪਣੇ ਆਪਣੇ ਖਿਆਲ ਨੇ। ਕਬੀਰ ਸਾਹਿਬ ਨੇ ਇੱਥੇ ਕਿਹਾ, ਕਹਿਣ ਲੱਗੇ ਕਿਉਂ ਲੀਜੈ ਗੜ ਬੰਕਾ ਭਾਈ, ਦੋਵਰ ਕੋਟ ਅਰ ਤੇਵਰ ਖਾਈ। ਧਿਆਨ ਦਿਆ ਜੇ, ਕਿਲਾ ਤੇ ਸਰੀਰ, ਕਿਲਾ ਕਿਉਂ ਲੀਜੈ ਗੜ ਬੰਕਾ ਭਾਈ? ਕਹਿੰਦੇ ਨੇ ਉਹ ਭਰਾਵੋ, ਆ ਸਰੀਰ ਕਿਲੇ ਨੂੰ ਕਿਵੇਂ ਜਿੱਤਿਆ ਜਾਏ, ਇਹ ਬੜਾ ਟੇਢਾ ਹੈ, ਨਹੀਂ ਜਿੱਤਿਆ ਜਾ ਸਕਦਾ, ਬੜਾ ਮੁਸ਼ਕਿਲ ਹੈ। ਦੋਵਰ ਕੋਟ ਅਰ ਤੇਵਰ ਖਾਈ, ਦੋਵਰ ਦਾ ਅਰਥ ਕਰਾਂਗੇ ਦੋ, ਦੋ ਤਾਂ ਇਹਦੀਆਂ ਫਸੀਲ ਨੇ, ਉਹ ਦੋ ਕਿਹੜੀਆਂ ਨੇ? ਰਾਗ ਤੇ ਦਵੈਸ਼। ਰਾਗ ਤੇ ਦਵੈਸ਼ ਕੀ ਹੈ? ਰਾਗ ਦਾ ਅਰਥ ਹੈ ਆਪਣੇ ਕਿਸੇ ਬੰਦੇ ਨੂੰ ਦੇਖ ਕੇ ਉਹਦਾ ਭਲਾ ਮੰਗੀ ਜਾਣਾ, ਪਿਆਰ ਜਤਾਈ ਜਾਣਾ, ਤੇ ਜਿਹਦੇ ਨਾਲ ਥੋੜੀ ਬਹੁਤੀ ਲੱਗਦੀ ਹੋਵੇ ਉਹਨੂੰ ਵੇਖ ਕੇ ਅੰਦਰੋਂ ਈਰਖਾ ਕਰੀ ਜਾਣੀ, ਦਵੈਸ਼। ਕਹਿਣ ਲੱਗੇ ਅੰਦਰ ਕਿਵੇਂ ਜਿੱਤਿਆ ਜਾਣਾ ਹੈ ਕਿ ਦੋ ਦੀਵਾਰਾਂ ਨੇ ਰਾਗ ਤੇ ਦਵੈਸ਼ ਦੀਆਂ, ਕਿਉਂ ਲੀਜਾ ਗੜ ਬੰਕਾ ਭਾਈ, ਦੋਵਰ ਕੋਟ ਅਰ ਤੇਵਰ ਖਾਈ। ਤੇਵਰ ਖਾਈ ਦਾ ਅਰਥ ਹੈ ਤਿੰਨ ਤਰ੍ਹਾਂ ਦੀ ਖਾਈ, ਰਜ ਗੁਣ, ਤਮ ਗੁਣ ਤੇ ਸਤ ਗੁਣ। ਇਹ ਮਾਇਆ ਦੇ ਜਿਹੜੇ ਤਿੰਨ ਗੁਣ ਨੇ ਇਹ ਸਰੀਰ ਦੇ ਦੁਆਲੇ ਖਾਈਏ, ਤੇ ਇਹਨਾਂ ਤਿੰਨਾਂ ਵਿੱਚ ਵਾਸ਼ਨਾ ਭਰੀ ਪਈ ਹੈ, ਅੰਦਰ ਜਾਣਾ ਕਿੰਨੇ ਹੈ? ਦੋਵਰ ਕੋਟ ਅਰ ਤੇਵਰ ਖਾਈ। ਅਗਲਾ ਬਚਨ, ਪਾਂਚ ਪਚੀਸ ਮੋਹ ਮਤ ਮਤ ਸਰ, ਆਟੀ ਪਰਬਲ ਮਾਇਆ, ਜਨ ਗਰੀਬ ਕੋ ਜੋਰ ਨਾ ਪਹੁੰਚੇ, ਕਾਂ ਕਰੂੰ ਰਘੁਰਾਇਆ। ਅਖਰੀ ਅਰਥ ਸਿਰ ਮੈਂ ਕਰਨਾ ਪਿਆ ਜੀ, ਕਿਉਂਕਿ ਸਮਝ ਪੈ ਜਾਏ ਅੰਦਰ ਦੀ ਖੇਡ ਕੀ ਹੈ। ਰਾਗ ਤੇ ਦਵੈਸ਼ ਸਾਨੂੰ ਟਿਕਣ ਨਹੀਂ ਦਿੰਦੀ। ਜਬ ਲਗ ਧਾਰੈ ਕੋ ਬੈਰੀ ਮੀਤ, ਤਬ ਲਗ ਨਿਰਚਲ ਨਾ ਹੀ ਚੀਤ। ਅੰਦਰ ਕਿਵੇਂ ਟਿਕ ਜਾਏਗਾ? ਜਿੰਨੀ ਦੇਰ ਤੱਕ ਆ ਦੁਸ਼ਮਣ ਏ ਫਰੀਦਾ, ਮਨ ਮੈਦਾਨ ਕਰ, ਟੋਏ ਟਿੱਬੇ ਲਾਹੇ, ਕਦੀ ਉੱਚਾ ਕਦੀ ਨੀਵਾਂ। ਉਹ ਬੰਦਾ ਉਹੀ ਜੇ ਆਪਣਾ ਮਿੱਤਰ ਮਿਲੇਗਾ, ਹੱਸ ਕੇ ਕਹੇਗਾ ਕੀ ਹਾਲ ਏ, ਤੇ ਦੂਜਾ ਮਿਲੇਗਾ ਮੱਥੇ ਤੇ ਵੱਟ ਪਾ ਲੇਗਾ, ਕਿੱਡੀ ਕਲਾਕਾਰੀ ਏ ਇੱਕ ਖੇਲ ਦੇ ਵਿੱਚ। ਕਹਿਣ ਲੱਗੇ ਰੱਬ ਨੂੰ ਮਿਲਣਾ ਚਾਹੁੰਦਾ? ਆ ਦੋਵਰ ਕੋਟ ਔਰ ਤੇਵਰ ਖਾਈ ਪਾਂਚ ਪਚੀਸ ਆ ਪੰਜ ਕੀ ਨੇ ਆ ਪੰਜ ਨੇ ਵਕਾਰ ਤੇ ਪਚੀਸ ਜਿਹੜੀਆਂ ਨੇ ਇਹ ਪੰਜਾਂ ਤੱਤਾਂ ਵਿੱਚੋਂ ਨਿਕਲੀਆਂ ਪ੍ਰਕਿਰਤੀਆਂ ਨੇ ਇਹਨਾਂ ਪੰਜਾਂ ਦੀ ਫਿਰ ਅੱਗੇ ਫੌਜ ਤਿਆਰ ਹੁੰਦੀ ਹੈ ਇਹਨਾਂ ਨੂੰ ਈਰਖਾ ਕਹਿ ਲਓ ਨਿੰਦਿਆ ਕਹਿ ਲਓ ਦਵੈਸ਼ ਕਹਿ ਲਓ ਖੌਮੇ ਕਹਿ ਲਓ ਜਿੰਨਾ ਅੱਗੇ ਗੰਦ ਪੈਂਦਾ ਨਾ ਸੱਚਾਈ ਇਹ ਅਗਲੀ ਪਲਟਨ ਇਹਨਾਂ ਦੀ ਤਿਆਰ ਹੁੰਦੀ ਹੈ ਪਾਂਚ ਪਚੀਸ ਮੋਹ ਮਾਂ ਮਤਸਰ ਆਂਟੀ ਪਰਪਲ ਮਾਇਆ ਇੱਕ ਮੋਹ ਤੇ ਦੂਸਰਾ ਮਤਸਰ ਈਰਖਾ ਪਿਆਰਿਓ ਇਹ ਪਤਾ ਨੀ ਵਾਹਿਗੁਰੂ ਨੇ ਕੀ ਖੇਡ ਵਰਤਾਈ ਇਹ ਜਿਨ੍ਹਾਂ ਨੂੰ ਕੋਈ ਨੀ ਸਿਖਾਉਂਦਾ ਜੰਮਦਿਆਂ ਨੂੰ ਆ ਜਾਂਦੀ ਜੇ ਨਿਆਣਾ ਮਾਂ ਪਾਲਦੀ ਹੈ ਨਾ ਕਦੀ ਸੋਚੀ ਦਾ ਭਾਵੇਂ ਆਪਾਂ ਹੱਸ ਬਹਿੰਦੇ ਹਾਂ ਵੀ ਦੇਖੋ ਬੱਚਾ ਨਾ ਦੂਜੇ ਨੂੰ ਵੇਖ ਕੇ ਨਾ ਮਾਰਨ ਲੱਗ ਪਿਆ ਅਸਲ ਚ ਚੇਤੇ ਰੱਖਿਓ ਇੱਕ ਬੱਚਾ ਪੰਘੂੜੇ ਚ ਪਿਆ ਦੂਜਾ ਮਾਂ ਜਨਮ ਦੇ ਦੇ ਉਹ ਪੰਘੂੜੇ ਵਾਲਾ ਬਰਦਾਸ਼ਤ ਨਹੀਂ ਕਰਦਾ ਦੂਜਾ ਕੋਈ ਆ ਜਾਏ ਉਹ ਨਿਆਣਾ ਮਾਰਨ ਲੱਗ ਪੈਂਦਾ ਕੋ ਕਿਉਂਕਿ ਉਹ ਨਿੱਕਾ ਜਿਹੇ ਬੀਜ ਹੈ ਇਹ ਜਿਹੜਾ ਅੱਜ ਮਾਂ ਦੇ ਕੁੱਖ ਚੋਂ ਜੰਮੇ ਨੂੰ ਬਰਦਾਸ਼ਤ ਨਹੀਂ ਕਰਦਾ ਬਾਹਰ ਦੁਨੀਆਂ ਨੂੰ ਬਰਦਾਸ਼ਤ ਕਰੂਗਾ ਮਹਾਰਾਜ ਕਹਿੰਦੇ ਨੇ ਪਾਂਚ ਪਚੀਸ ਮੋਹ ਮਾਂ ਮਦਸਰ ਆਡੀ ਪਰਬਲ ਮਾਇਆ ਆਡੀ ਦਾ ਅਰਥ ਹਮਲਾ ਰੋਕਣ ਵਾਲੀ ਮਾਇਆ ਨਾਲ ਹੈ ਦਵੈਸ਼ ਹੈ ਮਾਇਆ ਦੇ ਤਿੰਨ ਗੁਣ ਨੇ ਪੰਜ ਵਿਕਾਰ ਨੇ ਅੰਦਰ ਈਰਖਾ ਦਵੈਸ਼ ਮਾਇਆ ਟਿਕਣ ਨਹੀਂ ਦਿੰਦੀ ਜਨ ਗਰੀਬ ਕੋ ਜ਼ੋਰ ਨਾ ਪਹੁੰਚੇ ਮਾਲਕਾ ਮੇਰੇ ਗਰੀਬ ਦੀ ਕੋਈ ਤਾਕਤ ਨਹੀਂ ਮੈਂ ਅੰਦਰ ਨੂੰ ਜਿੱਤ ਸਕਾਂ ਕਹਾਂ ਕਰੂੰ ਰਘੁਰਾਇਆ ਰਘੁਰਾਇਆ ਦਰ ਤੇ ਸੋਹਣੇ ਰਾਮ ਨੂੰ ਦੱਸ ਮੈਂ ਕੀ ਕਰਾਂ ਕਹਿਣ ਲੱਗੇ ਫਿਰ ਦਰਵਾਜ਼ਾ ਟੱਪੋ ਜਾਓ ਅੰਦਰ ਕਹਿਣ ਲੱਗੇ ਪਹਿਲਾਂ ਖਾਈ ਨੀ ਨਿਕਲੀ ਜਾਂਦੀ ਦੀਵਾਰਾਂ ਪੱਕੀਆਂ ਕਹਿੰਦੇ ਨੇ ਦਰਵਾਜ਼ੇ ਤੇ ਜਿਹੜਾ ਪਹਿਰਾ ਜਿਹਦਾ ਉਹ ਬੜਾ ਸਖਤ ਹੈ ਕੌਣ ਕਾਮ ਕਿਵਾਰੀ ਇਹ ਵਿਦ ਸੁਣ ਕੇ ਜਾਟ ਰੋ ਉਹਨੇ ਸੁਣਿਆ ਵੀ ਪਰਮਾਰਥ ਇਹ ਵੇ ਕੱਲਾ ਪੱਥਰ ਦੀ ਮੂਰਤੀ ਅੱਗੇ ਫੁੱਲ ਚੜਾਇਆ ਥੋੜਾ ਰੱਬ ਮਿਲ ਜਾਣਾ ਕਾਮ ਕਿਵਾਰੀ ਦੁੱਖ ਸੁੱਖ ਦਰਵਾਨੀ ਪਾਪ ਪੁੰਨ ਦਰਵਾਜ਼ਾ ਕ੍ਰੋਧ ਪ੍ਰਧਾਨ ਮਹਾ ਬਟ ਦੁੰਦਰ ਤੈ ਮਨ ਮਾਵਾਸੀ ਰਾਜਾ ਦੇ ਅਰਥ ਥੋੜੇ ਜੇ ਕਰ ਲਈ ਕਿਲੇ ਦਾ ਦਰਵਾਜ਼ਾ ਬੜਾ ਪੱਕਾ ਹੈ ਕਹਿੰਦੇ ਨੇ ਜਿਹੜਾ ਕਾਮ ਹੈ ਨਾ ਇਹ ਸਰੀਰ ਕਿਲੇ ਦਾ ਪਹਿਰੇਦਾਰ ਕਾਮ ਜੇ ਕਾਮਣਾ ਕਦੀ ਦੇਖੋ ਬੰਦਾ ਸ਼ਾਇਦ ਲਾਲਚ ਤੋਂ ਕੰਨੀ ਕਈ ਵਾਰੀ ਕਤਰਾ ਜਾਂਦਾ ਹੈ ਖਿਮਾ ਕਰਿਓ ਖੰਗਤਾ ਤੋਂ ਵੀ ਕਦੀ ਕਦੀ ਫੁਰਨਾ ਹਟ ਜਾਂਦਾ ਹੈ ਪਰ ਕਾਮ ਰਾਹੀਂ ਇਹਦੀ ਪੈਦਾਇਸ਼ ਹੋਈ ਏ ਸੱਚਾਈ ਇਹ ਵੇ ਇਹ ਬੋਲਦਾ ਤੇ ਕਈ ਵਾਰੀ ਉਹਦੇ ਵਿੱਚੋਂ ਵੀ ਰਸ ਲਈ ਜਾਂਦਾ ਹੈ ਸੁਣਦਾ ਤੇ ਉਹਦੇ ਵਿੱਚੋਂ ਵੀ ਰਸ ਲਈ ਜਾਂਦਾ ਹੈ ਦੇਖਦਾ ਤੇ ਉਹਦੇ ਵਿੱਚੋਂ ਵੀ ਰਸ ਲਈ ਜਾਂਦਾ ਮੈਨੂੰ ਬਖਸ਼ ਦਿਓ ਮੈਂ ਸ਼ਬਦ ਵਰਤਣ ਲੱਗਾ ਭੀੜ ਵਿੱਚ ਕਿਸੇ ਦੀ ਚਮੜੀ ਨੂੰ ਸਪਰਸ਼ ਕਰ ਜਾਏ ਇਹ ਕਾਮ ਕੁਵਾਰੀ ਉਹਦੇ ਵਿੱਚੋਂ ਵੀ ਰਸ ਲਈ ਜਾਂਦਾ ਕਿਵੇਂ ਜਿੱਤਣਾ ਹੈ ਅੰਦਰ ਨੂੰ ਕਿਹੜੀ ਚੀਜ਼ ਹੈ ਜਿਹੜੀ ਅੰਦਰ ਸਾਡਾ ਫਤਿਹ ਨਹੀਂ ਪਾਉਣ ਦਿੰਦੀ ਕਾਮ ਕਿਵਾਰੀ ਕਿਵਾਰੀ ਦਰ ਤੇ ਪਹਿਰੇਦਾਰ ਕਾਮਨਾਵਾਂ ਪਹਿਰੇਦਾਰ ਬਣ ਗਈਆਂ ਨੇ ਅੰਦਰ ਨਾਮ ਨਹੀਂ ਜਾਣ ਦਿੰਦੀਆਂ ਪਈਆਂ ਦੁੱਖ ਸੁੱਖ ਦਰਵਾਨੀ ਜਦੋਂ ਕਾਮਨਾ ਦੀ ਪੂਰਤੀ ਹੋ ਜਾਏ ਤੇ ਸੁਖੀ ਹੁੰਦਾ ਤੇ ਜਦੋਂ ਕਾਮਨਾ ਦੀ ਪੂਰਤੀ ਨਾ ਹੋਵੇ ਤੇ ਦੁਖੀ ਹੁੰਦਾ ਕਹਿਣ ਲੱਗੇ ਦੁੱਖ ਤੇ ਸੁੱਖ ਇਹਦੇ ਦੋ ਅੱਗੇ ਦਰਵਾਜ਼ਾ ਖੋਲਣ ਵਾਲੇ ਬੈਠੇ ਨੇ ਕਾਮ ਕਿਵਾਰੀ ਦੁੱਖ ਸੁੱਖ ਦਰਵਾਨੀ ਪਾਪ ਪੁੰਨ ਦਰਵਾਜ਼ਾ ਪੁੰਨ ਤੇ ਪਾਪ ਦੇ ਦਰਵਾਜ਼ੇ ਨੇ ਕੋਰੋਧ ਪ੍ਰਧਾਨ ਜਿੱਥੇ ਬੈਠਾ ਨਾ ਮਨ ਇਹਦਾ ਸਲਾਹਕਾਰ ਗੁੱਸਾ ਹੈ ਕ੍ਰੋਧ ਪ੍ਰਧਾਨ ਮਾਂ ਬੜ ਦੁੰਦਰ ਤੇ ਜਿਹਦਾ ਕੰਮ ਹੀ ਇਹ ਵੇ ਕਿ ਜਿੱਥੇ ਜਾਏ ਉੱਥੇ ਨੇ ਡਾਂਗ ਚੁੱਕਣੀ ਚੁੱਕਣੀ ਹੈ ਮਾਂ ਬੜ ਦੁੰਦਰ ਦਰ ਤੇ ਜਿਹਨੇ ਟਿਕ ਕੇ ਸਕੇ ਭਰਾ ਵੀ ਕਿਤੇ ਨੀ ਬਹਿੰਦੇ ਕ੍ਰੋਧ ਪ੍ਰਧਾਨ ਮਾਂ ਬੜ ਦੁੰਦਰ ਤੈ ਮਨ ਮਾਂ ਵਾਸੀ ਰਾਜਾ ਕਹਿਣ ਕੀ ਕਹਿਣ ਲੱਗੇ ਮਨ ਤਾਂ ਆਪਣੇ ਸੀ ਪਰ ਕੀ ਕਰੀਏ ਭੈੜਿਆਂ ਦੀ ਸੰਗਤ ਕਰਕੇ ਆਪਣੇ ਤੋਂ ਆਕੀ ਹੋ ਗਿਆ ਗੁਰੂ ਗ੍ਰੰਥ ਸਾਹਿਬ ਚ ਇੱਕ ਬਚਨ ਹੁੰਦਾ ਕਿ ਨਗਰੀ ਕਾਚੀ ਹਜ਼ੂਰ ਨੇ ਬਾਣੀ ਚ ਬਚਨ ਕੀਤਾ ਹੈ ਕਹਿੰਦੇ ਨੇ ਇਹ ਸਰੀਰ ਕੱਚਾ ਹੈ ਤੇ ਇਹਦਾ ਰਾਜਾ ਜਿਹੜਾ ਉਹ ਬਾਲਕ ਬੱਚਾ ਮਨ ਹੈ ਦੁਸ਼ਟਾਂ ਨਾਲ ਪਿਆਰ ਪਰ ਪਿਆਰ ਇਹਨਾਂ ਦਾ ਦੁਸ਼ਟਾਂ ਨਾਲ ਬਣ ਗਿਆ ਹੁਣ ਜਿੱਥੇ ਕਾਮ ਹੋਵੇ ਦਵੈਸ਼ ਹੋਵੇ ਮਾਇਆ ਦੇ ਤਿੰਨ ਗੁਣ ਹੋਣ ਹੰਕਾਰੀ ਮਨ ਟਿਕਦਾ ਕਿੱਥੇ ਹੈ ਤੈ ਮਨ ਮਾਵਾਸੀ ਰਾਜਾ ਕਹਿਣ ਲੱਗੇ ਫਿਰ ਮਨ ਦੀ ਹਿਫਾਜ਼ਤ ਪਤਾ ਹੈ ਵਿਕਾਰ ਕਿਵੇਂ ਕਰਦੇ ਜਿਵੇਂ ਕੋਈ ਸੂਰਮਾ ਮੈਦਾਨੇ ਜੰਗ ਵਿੱਚ ਉਤਰਦਾ ਅੱਜ ਵੀ ਕਈ ਸੱਜਣ ਆਪਣੇ ਸਿਰ ਤੇ ਲੋਹੇ ਦਾ ਟੋਪ ਪਾਉਂਦੇ ਗੋਲੀ ਨਾ ਵੱਜ ਜਾਏ ਕਈ ਅੱਜ ਕੱਲ ਚਲੋ ਆਪਾਂ ਉਹ ਜੌਕਟ ਦਾ ਜ਼ਿਕਰ ਕਰ ਰਹੇ ਹਾਂ ਜਿਹਦੇ ਚ ਗੋਲੀ ਨਾ ਵੱਜੇ ਪਰ ਪੁਰਾਣੇ ਸਮੇਂ ਸੰਜੋਲ ਪਾਉਂਦੇ ਸਨ ਸਿਰ ਤੇ ਟੋਪ ਪਾ ਲਿਆ, ਪਿੰਡੇ ਤੇ ਸੰਜੋਗ ਪਾ ਲਿਆ, ਤੇ ਪੱਥੇ ਵਿੱਚ ਤੀਰ ਪਾ ਲਏ ਨੇ, ਮੋਢੇ ਤੇ ਕਮਾਨ ਰੱਖ ਲਈਏ। ਕਹਿਣ ਲੱਗੇ ਮਨ ਦੀ ਸਵਾਰੀ, ਮਨ ਦੀ ਤਿਆਰੀ ਕੀ ਹੈ? ਸਵਾਦ ਸਨਾ ਟੋਪ ਮਮਤਾ ਕੋ, ਕਬੁੱਧ ਕਮਾਨ ਚੜਾਈ, ਤਿਸ਼ਨਾ ਤੀਰ ਰਹੇ ਘੱਟ ਭੀਤਰ, ਇਉਂ ਗੱਢ ਲਿਓ ਨਾ ਜਾਈ। ਕਹਿਣ ਲੱਗੇ ਭਾਈ ਦੇਖੋ, ਸਵਾਦ ਸਨਾ ਆ ਮਨ ਉੱਤੇ ਜਿਹੜਾ ਸੰਜੋਗ ਪਿਆ ਨਾ, ਨਾਮ ਕਿਉਂ ਨੀ ਅਸਰ ਕਰਦਾ? ਸੰਜੋਗ ਬੜਾ ਮੋਟਾ ਪਾ ਹੈ, ਇਹਨੂੰ ਚਸਕਾ ਲੱਗ ਗਿਆ ਜੀਭ ਦਾ, ਸਵਾਦ ਹੀ ਹੈ ਨਾ, ਇਹਨੂੰ ਸਵਾਦ ਆ ਗਿਆ ਕੰਨਾਂ ਦਾ। ਤੇ ਸੱਚਾਈ ਜੇ ਇੰਨਾ ਸਵਾਦੂ ਅੱਜ ਵੀ ਗੁਰਮੁਖਾਂ ਨਾਲ ਵਿਚਾਰ ਚੱਲ ਰਹੇ ਸੀ, ਸਾਡੀ ਇੰਨੀ ਅੰਦਰ ਕੋਸ਼ ਭਰੇ ਪਏ ਨੇ ਨਾ। ਮੇਰਾ ਖਿਆਲ ਇਹ ਕਹਿ ਰਹੇ ਸਨ, ਪੰਜ ਬੰਦੇ ਇਕੱਠੇ ਬੈਠੇ ਹੋਈਏ, ਇੱਕ ਮੁਰਦੇ ਦੀ ਗੱਲ ਸ਼ੁਰੂ ਕਰ ਲਓ ਨਾ, ਪੰਜੇ ਜਣੇ ਮੁਰਦਿਆਂ ਦੀ ਗੱਲ ਸ਼ੁਰੂ ਕਰ ਦੇਣਗੇ। ਉਹਨਾਂ ਸਾਰਿਆਂ ਕੋਲ ਕੋਈ ਨਾ ਕੋਈ ਕੋਸ਼ ਹੁੰਦਾ ਹੈ, ਕੋਈ ਨਾ ਕੋਈ ਕਹਾਣੀ ਹੁੰਦੀ। ਇੱਕ ਵਾਸ਼ਨਾ ਦੀ ਗੱਲ ਸ਼ੁਰੂ ਕਰ ਲਓ, ਪੰਜੇ ਤੇ ਪੰਜੇ ਵਾਸ਼ਨਾ ਦੇ ਥਾਨ ਖੋਲ ਕੇ ਰੱਖ ਦੇਣਗੇ। ਇੱਕ ਦਗੇਬਾਜ ਦੀ ਗੱਲ ਕਰ ਲਓ, ਇੱਕ ਖਿੰਨ ਵਿੱਚ ਦਗੇਬਾਜ਼ਾਂ ਦੇ ਨਾਂ ਦੱਸ ਦੇਣਗੇ। ਤੇ ਬਹੁਤ ਘੱਟ ਜੇ ਕਿਤੇ ਇਕੱਠੇ ਹੋਣ, ਇੱਕ ਰੱਬ ਦੀ ਗੱਲ ਕਰੇ ਤੇ ਪੰਜੇ ਅੱਗੋਂ ਹੰਗੂਰਾ ਦਿੰਦੇ ਹੋ, ਹੁੰਗਾਰਾ ਦੇਣ, ਬਹੁਤ ਘੱਟ। ਕਹਿੰਦੇ ਨੇ ਇਹ ਮਨ ਕਿਵੇਂ ਜਿੱਤਿਆ ਜਾਏ? ਇਹਨੂੰ ਸਵਾਦ ਦਾ ਸੰਜੋਗ ਪਾਇਆ ਹੋਇਆ, ਤੇ ਜਿੱਥੇ ਜੀਵ ਦਾ ਸਵਾਦ, ਕੰਨਾਂ ਦਾ ਸਵਾਦ, ਇੰਦਰੀ ਦਾ ਸਵਾਦ, ਤੁਚਾ ਦਾ ਸਵਾਦ, ਤੇ ਪਿਆਰਿਓ ਉੱਥੇ ਨਾਮ ਦਾ ਸਵਾਦ ਕਿੱਥੇ ਟਿਕਣਾ ਹੈ? ਇੱਥੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ, ਸਵਾਦ ਸਨਾ ਟੋਪ ਮਮਤਾ ਕੋ, ਮਨ ਉੱਤੇ ਜਿਹੜਾ ਟੋਪ ਹੈ ਮਮਤਾ ਦਾ, ਮੇਰੇ ਬੱਚੇ, ਮੇਰਾ ਪਰਿਵਾਰ, ਮੇਰਾ ਸਭ ਕੁਝ, ਸਵਾਦ ਸਨਾ ਟੋਪ ਮਮਤਾ ਕੋ, ਕਬੁੱਧ ਕਮਾਨ ਚੜਾਈ, ਭੈੜੀ ਬੁੱਧੀ ਦੀ ਕਮਾਨ ਪਰ ਚੜਾਈ ਹੈ। ਤਿਸ਼ਨਾ ਤੀਰ ਰਹੇ ਘੱਟ ਭੀਤਰ, ਅੰਦਰ ਤ੍ਰਿਸ਼ਨਾ ਦੇ ਤੀਰ ਨੇ, ਇਉਂ ਗੱਢ ਲਿਓ ਨਾ ਜਾਈ। ਕਬੀਰ ਜੀ ਕਹਿੰਦੇ ਨੇ ਬੜਾ ਯਤਨ ਕੀਤਾ, ਪਰ ਦੁਨੀਆਂ ਦੇ ਲੋਕੋ ਅੰਦਰ ਜਿੱਤਿਆ ਨਹੀਂ ਗਿਆ। ਆਹ ਚੀਜ਼ਾਂ ਨੇ ਜਿਹੜੀਆਂ ਸਾਡੇ ਅੰਦਰ ਨੂੰ ਸੱਚਾਈ ਜੇ ਟਿਕਣ ਨਹੀਂ ਦਿੰਦੀਆਂ, ਕਿਸੇ ਨਾ ਕਿਸੇ ਰੂਪ ਵਿੱਚ ਅੰਦਰ ਯੁੱਧ ਹੋ ਰਿਹਾ। ਅੱਗੇ ਆਓ, ਉਸ ਮਹਾਂਪੁਰਖ ਨੂੰ ਪੁੱਛੀਏ, ਇਹ ਵਿਧ ਸੁਣ ਕੇ ਜਾਟ ਲੋ, ਕਿਆ ਵੀ ਇਹਦਾ ਕੋਈ ਬਚਾਅ ਹੈ? ਉਹਨਾਂ ਇਹ ਗੱਲ ਕੀ, ਅੱਜ ਵੀ ਜਦੋਂ ਲੜਾਈ ਲੜੀ ਜਾਂਦੀ ਹੈ ਨਾ, ਪਹਿਲਾਂ ਏਅਰਫੋਰਸ, ਇਹੀ ਤਰੀਕਾ ਹੈ ਨਾ, ਜਦੋਂ ਜੰਗ ਲੜਿਆ ਜਾਂਦਾ, ਕਹਿੰਦੇ ਨੇ ਪੈਦਲ ਫੌਜ ਬਿਲਕੁਲ ਨਾ ਜੇ ਉਤਾਰੋ, ਸਭ ਤੋਂ ਪਹਿਲਾਂ ਏਅਰਫੋਰਸ ਜਹਾਜ਼ ਰਾਹੀਂ ਬੰਬਾਰੀ ਕੀਤੀ ਜਾਂਦੀ ਹੈ, ਬੰਬ ਸੱਟੇ ਜਾਂਦੇ ਨੇ, ਤੇ ਜਦੋਂ ਉਹਨਾਂ ਲੋਕਾਂ ਦੇ ਟਿਕਾਣੇ ਉੱਠਦੇ ਨੇ, ਬਾਅਦ ਵਿੱਚ ਪੈਦਲ ਫੌਜ ਉਡਾਈ ਉਤਾਰੀ ਜਾਂਦੀ ਹੈ। ਕਬੀਰ ਸਾਹਿਬ ਕਹਿੰਦੇ ਨੇ ਰਾਹ 'ਚ ਖਾਈ ਤੇਤੇ ਰੱਖੀ ਪਾਣੀ ਵਾਸ਼ਨਾ ਨਾਲ ਭਰੀਏ, ਅੱਗੇ ਖਲੋਤਾ ਕਾਮ, ਦਰਵਾਜ਼ੇ ਅੱਗੇ ਖਲੋਤਾ ਪਾਪ ਤੇ ਪੁੰਨ, ਦੂਰ ਰੱਖ ਕੇ ਇੱਕ ਤੋਪ ਚਲਾ ਤੇ ਤੋਪ ਬਣਾ ਆਪਣੀ ਸੁਰਤ ਨੂੰ, ਜਿਹੜੀ ਸੁਰਤ ਇੱਥੇ ਬੈਠੀ ਹਜ਼ਾਰਾਂ ਮੀਲ ਦੂਰੀਆਂ ਵਿੱਚ ਘੁੰਮਦੀ ਪਈ ਹੈ, ਇਸ ਸੁਰਤ ਦੀ ਤੋਪ ਵਿੱਚ ਗੁਰੂ ਦੇ ਗਿਆਨ ਦਾ ਬਰੂਦ ਪਾ, ਪ੍ਰੇਮ ਦਾ ਪਲੀਤਾ ਲਾ, ਬ੍ਰਹਮ ਅਗਨ ਬਾਲ ਦੇ। ਸੱਚਾਈ ਇਹ ਵੀ ਇੱਕ ਕਿਤੇ ਟਿਕਾਣੇ ਤੇ ਲੱਗ ਗਿਆ, ਸੁਰਤ ਦਾ ਇੱਕ ਗੋਲਾ ਹੀ ਕਿਲੇ ਨੂੰ ਢਾ ਕੇ ਰੱਖ ਦੇਵੇ। ਆ ਹੈ ਖੇਤ ਜੋ ਮਾਂਡਿਓ ਸੂਰਮਾ, ਕਹਿਤ ਕਬੀਰ ਸੁਣੋ ਰੇ ਸੰਤੋ, ਖੇਤ ਹੀ ਕਰੋ ਨਵੇਰਾ। ਇਹ ਬਚਨ ਹੁੰਦਾ ਪ੍ਰੇਮ ਪਲੀਤਾ ਅੰਦਰ ਦੀ ਅਵਸਥਾ, ਸੁਰਤ ਹਵਾਈ, ਸੁਰਤ ਦੀ ਹਵਾਈ, ਹਵਾਈ ਦਾ ਅਰਥ ਆਪਾਂ ਅੱਜ ਮਜ਼ਾਇਲ ਕਰਨੇ ਆ, ਤੋਪ ਕਰਾਂਗੇ ਨਾ ਪਿਆਰਿਓ, ਚੇਤੇ ਰੱਖੋ ਜਿਹੜੀ ਸੁਰਤ ਦੀ ਤੋਪ ਨੇ ਨਾ, ਮਜ਼ਾਇਲ, ਇਹਦੇ ਵਰਗੀ ਅੱਜ ਤਿਕਰਾ ਕੋਈ ਨੀ ਜੇ ਬਣੀ। ਹਰ ਮਜ਼ਾਇਲ ਦੀ ਕੁਝ ਦੂਰੀ ਹੈ, ਕੋਈ 2000 ਮੀਲ ਤੇ, ਕੋਈ 4000 ਮੀਲ ਤੇ, ਕੋਈ 10000 ਮੀਲ ਤੇ, ਪਰ ਬੰਦਿਆ ਤੇਰੇ ਕੋਲ ਏਡੀ ਵੱਡੀ ਤੋਪ ਪਈ ਹੈ, ਤੇਰੀ ਸੁਰਤ ਦੀ ਇੰਨੀ ਵੱਡੀ ਦੂਰੀ ਹੈ, ਜਿੱਥੋਂ ਤੂੰ ਕਈ ਜਨਮਾਂ ਦਾ ਵਿਛੜਿਆ, ਜੇ ਸ਼ਬਦ ਕਮਾਏ ਤੇ ਸੁਰਤ ਨੂੰ ਉੱਥੇ ਲੈ ਜਾਵੇ। ਇਹ ਦੁਨੀਆਂ ਵਿੱਚ ਕੋਈ ਐਸੀ ਮਜ਼ਾਇਲ ਨਹੀਂ, ਦੁਨੀਆਂ ਦੀ ਮਜ਼ਾਇਲ ਤਬਾਹੀ ਕਰੇਗੀ ਜਾਂ ਤਬਾਹੀ ਵਾਲੇ ਨੂੰ ਰੋਕੇਗੀ, ਪਰ ਆਹ ਜਿਹੜੀ ਸੁਰਤ ਦੀ ਮਜ਼ਾਇਲ ਹੈ ਨਾ, ਇਹ ਹਵਾਈ ਹੈ ਪਿਆਰਿਓ, ਇਹ ਤਾਂ ਵਿਕਾਰਾਂ ਦੇ ਪੜਖਰਛੇ ਕਹਿ ਲਈਏ ਸਿੱਧੇ ਜੇ ਸ਼ਬਦ, ਟੁਕੜੇ ਟੁਕੜੇ ਕਰ ਦੇਗੀ। ਪ੍ਰੇਮ ਪਲੀਤਾ ਸੁਰਤ ਹਵਾਈ, ਪ੍ਰੇਮ ਦਾ ਪਹਿਲਾਂ ਪਲੀਤਾ ਦਾਗਦੇ ਹੁੰਦੇ ਸਨ, ਬਜ਼ੁਰਗਾਂ ਨੂੰ ਪਤਾ ਹੈ, ਹੁਣ ਤਾਂ ਚਲੋ ਸਭ ਕੁਝ ਰਿਮੋਟ ਹੈ, ਉਦੋਂ ਪਲੀਤਾ ਦਾਗਦੇ ਸਨ ਤਾਂ ਗੋਲਾ ਅੱਗੇ ਨਿਕਲਦਾ ਸੀ। ਪ੍ਰੇਮ ਪਲੀਤਾ ਸੁਰਤ ਹਵਾਈ, ਗੋਲਾ ਗਿਆਨ ਚਲਾਇਆ, ਬ੍ਰਹਮ ਅਗਨ ਸਹਿਜੇ ਪਰ ਜਾਲੀ, ਇੱਕ ਹੈ ਚੋਟ ਸਜਾਇਆ, ਇੱਕੋ ਹੀ ਬਸ ਬਰੂਦ, ਇੱਕੋ ਹੀ ਮਜ਼ਾਇਲ ਛੱਡੀ। ਕਹਿਣ ਲੱਗੇ ਇੱਕ ਦੇ ਨਾਲ ਹੀ ਕਿਲੇ ਦੇ ਟੁਕੜੇ ਟੁਕੜੇ ਹੋ ਗਏ, ਹੁਣ ਫਿਰ ਪੈਦਲ ਫੌਜ ਕਿਹੜੀ ਉਤਾਰੀ? ਧਿਆਨ ਦਿਆ ਜੇ। ਸੁਰਤ ਸੀ ਹਵਾਈ ਦੂਰੋਂ ਚੱਲਣ ਵਾਲੀ, ਇੱਕ ਹੈ ਸੋਟ ਛੁਡਾਇਆ, ਸੱਤ ਸੰਤੋਖ ਲੈ ਲਰਨੇ ਲਾਗਾ, ਤੋਰੇ ਦੋਏ ਦਰਵਾਜ਼ਾ। ਕਹਿੰਦੇ ਨੇ ਸੱਚ ਤੇ ਸੰਤੋਖ ਆਪਣੇ ਅੰਦਰ ਕਮਾਇਆ, ਸਿਮਰਨ ਭਜਨ ਬੰਦਗੀ ਸਬਰ, ਸੱਤ ਸੰਤੋਖ ਲੈ ਲਰਨੇ ਲਾਗਾ, ਤੋਰੇ ਦੋਏ ਦਰਵਾਜ਼ਾ। ਦਰਵਾਜ਼ਾ ਟੁੱਟਣ ਦੀ ਦੇਰ ਸੀ ਕਬੀਰ, ਕਹਿੰਦੇ ਨੇ ਅੰਦਰ ਗਏ। ਅੰਦਰ ਜਾਂਦਿਆਂ ਜਿਹੜਾ ਮਨ ਕਦੀ ਕਈ ਜਨਮਾਂ ਦਾ ਕਾਬੂ ਨਹੀਂ ਸੀ ਆਉਂਦਾ, ਉਹਨੂੰ ਪਕੜ ਲਿਆ ਜਾ ਕੇ, ਉਹ ਪੈਰਾਂ ਵੀ ਸੱਟ ਲਿਆ। ਸੱਤ ਸੰਤੋਖ ਲੈ ਲਰਨੇ ਲਾਗਾ, ਤੋਰੇ ਦੋਏ ਦਰਵਾਜ਼ਾ, ਸਾਧ ਸੰਗਤਰ ਗੁਰ ਕੀ ਕਿਰਪਾ ਤੇ, ਪਕੜਿਓ ਗੱਡ ਕੋ ਰਾਜਾ। ਇਸ ਗੱਲ ਨੂੰ ਭੁੱਲਿਓ ਨਾ, ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ, ਇਹ ਬਿੱਧ ਸੁਣ ਕੇ ਜਾ ਟੁਰੋ। ਉਹਨੇ ਕਿਹਾ ਸਾਧ ਸੰਗਤ ਤੇ ਗੁਰ ਪ੍ਰਸਾਦ ਚਾਹੀਦਾ ਹੈ, ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ, ਪਕੜਿਓ ਗੱਡ ਕੋ ਰਾਜਾ। ਅਗਲੀ ਤੁਕ ਹੈ ਭਗਵਤ ਭੀਰ, ਭੀਰ ਦਾ ਅਰਥ ਸਤ ਸੰਗਤ, ਭਗਵੰਤ ਦੀ ਸਤ ਸੰਗਤ, ਸ਼ਕਤ ਸਿਮਰਨ ਕੀ, ਸਿਮਰਨ ਦੀ ਸ਼ਕਤੀ ਨਾਲ ਕਟੀ ਕਾਲ ਪੈ ਫਾਂਸੀ, ਦਾਸ ਕਮੀਰ ਚੜਿਓ ਗੜ ਉਪਰ ਰਾਜ ਲਿਓ ਅਵਨਾਸ਼ੀ। ਕਹਿਣ ਲੱਗੇ ਮੈਂ ਕਿਲੇ ਉੱਤੇ ਆਪਣਾ ਝੰਡਾ ਝੁਲਾ ਦਿੱਤਾ, ਹੁਣ ਇਸ ਕਿਲੇ ਨੂੰ ਕੋਈ ਜਿੱਤ ਕੇ ਦਿਖਾਏ। ਜਦੋਂ ਪਤਾ ਲੱਗਾ ਧਨਿਆ, ਇੱਕ ਕੱਪੜੇ ਬੁਣ ਵਾਲਾ ਅੰਦਰ ਦੇ ਕਿਲੇ ਨੂੰ ਜਿੱਤ ਗਿਆ, ਫਿਰ ਇਹ ਵਿਧ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ। ਕਹਿੰਦਾ ਮੈਂ ਕਿਉਂ ਨੀ ਆਪਣੇ ਆਪ ਨੂੰ ਜਿੱਤ ਸਕਦਾ। ਹੁਣ ਅਗਲਾ ਜਿਹੜਾ ਸਟੈਪ ਹੈ, ਕਿਉਂਕਿ ਉਹਨਾਂ ਦੀ ਬਾਣੀ ਕਬੀਰ ਸਾਹਿਬ ਦੀ, ਕੋਈ ਗੱਲ ਕਹੀ ਸੀ ਉਹ ਸ਼ੋਨੇ, ਉਹ ਕਹਿੰਦਾ ਕਬੀਰ ਉਸਕੇ ਬੋਲ ਆਗ ਕੇ ਅੰਗਾਰ ਹੈ, ਛੇਤੀ ਕਿਸੇ ਤੋਂ ਸਹਿ ਨਹੀਂ ਜਾਣਗੇ। ਅੰਗਿਆਰੀਆਂ ਨੇ ਅੱਗ ਦੀਆਂ, ਪਰ ਫਰਕ ਇਹਨਾਂ, ਦੁਨੀਆਂ ਦੀ ਅੱਗ ਲੋਕਾਂ ਦੇ ਘਰ ਸਾੜਦੀ ਏ, ਕਬੀਰ ਦੇ ਨਿਕਲੇ ਹੋਏ ਸ਼ਬਦ ਚਿੰਗਿਆੜੀਆਂ ਅੱਗ ਬਣ ਕੇ ਲੋਕਾਂ ਦੇ ਭਰਮ ਸਾੜਦੇ। ਹੁਣ ਕਬੀਰ ਸਾਹਿਬ, ਸ਼ੁਰੂਆਤ ਅਸੀਂ ਗੱਲ ਕੀਤੀ ਸੀ, ਇੱਕ ਘਰ ਤੋਂ ਸ਼ੁਰੂ ਹੋਈ, ਮੁਸ ਮੁਸ ਰੋਵੈ ਕਬੀਰ ਕੀ ਮਾਈ, ਇਹ ਬਾਰ ਕੈਸੇ ਜੀਵੈ ਰਘੁਰਾਈ। ਅੰਦਰ ਨੂੰ ਫਤਿਹ ਪਾਉਣ ਤੋਂ ਬਾਅਦ ਉਹ ਮਹਾਂਪੁਰਖ ਇੱਕ ਰਸ ਜੁੜ ਗਿਆ, ਬੁਨਣਾ ਤੰਨਾ ਚ ਤਿਆਗ ਹੈ ਪ੍ਰੀਤ ਚਰਨ ਕਬੀਰਾ। ਹੁਣ ਅਗਲੀ ਜਿਹੜੀ ਗੱਲ, ਨੀਚ ਕੁੱਲਾ ਜੋ ਲਾਰਾ ਭਇਓ ਗੁਣੀ ਗਹੀਰਾ, ਕਿਵੇਂ ਗੁਣਾਂ ਦੀ ਖਾਣ ਬਣ ਗਿਆ ਉਹ ਮਹਾਂਪੁਰਖ ਨੇ ਆਹਨਾਂ ਦੀ ਰਚਨਾ ਹੈ। ਕਹਿਣ ਲੱਗੇ ਨੀਚੇ ਲੋਇਨ ਕਰ ਰਹੂ ਭਇਓ ਗੁਣੀ ਗਹੀਰਾ। ਇਹ ਅੰਦਰ ਦਾ ਖਜ਼ਾਨਾ ਕਿਸੇ ਨੂੰ ਮਿਲਦਾ ਹੈ? ਇਹ ਅੱਖਾਂ ਬਾਹਰ ਨੂੰ ਦੇਖਣ ਤੋਂ ਬਸ ਸਿਰਫ ਤੁਹਾਡੇ ਚਾਰ ਪੰਜ ਮਿੰਟ ਲਾਂਗਾ ਗੱਲ ਸੰਕੋਚਾਂ, ਪੀਸ ਹੋ ਕਿਸੂ ਲਿਖਾਉ ਨਾਹੇ। ਕਹਿੰਦੇ ਨੇ ਜਦੋਂ ਪਤੀ ਸੇਜ ਉੱਤੇ ਹੋਵੇ ਕੋਈ ਰੌਲਾ ਪਾ ਕੇ ਪੜਦੇ ਚੁੱਕੀ ਦੇ। ਹੁਣ ਉਹੀ ਮਹਾਂਪੁਰਖ ਨੇਤਰ ਖੋਲ ਕੇ ਦੇਖਦੇ ਨੇ ਤੇ ਕਹਿੰਦੇ ਨੇ ਆਠ ਜਾਮ 64 ਘਰੀ ਤਉ ਨਿਰਖਤ ਰਹਿ ਜੀਓ, ਨੀਚੇ ਲੋਇਨ ਕਿਉਂ ਕਰੂੰ ਸਭ ਘੱਟ ਦੇਖੂ ਪੀਓ। ਜਿਹੜਾ ਮੇਰੀ ਸੇਜ ਤੇ ਸੀ ਉਹ ਸਾਰਿਆਂ ਦੀ ਸੇਜ ਉੱਤੇ ਆ ਕੇ ਬੈਠ ਗਿਆ। ਅਗਲੀ ਅਵਸਥਾ, ਤੀਜਾ ਬਚਨ ਸੁਣ ਸਖੀ, ਪੀ ਮੈਂ ਜੀਓ ਬਸੈ, ਜੀ ਮੈਂ ਬਸੈ ਕੇ ਪੀਓ, ਜੀਓ ਪੀਓ ਬੂਝੋ ਨਹੀਂ ਘੱਟ ਮੈਂ ਜੀਓ ਕੇ ਪੀਓ। ਹੁਣ ਪਤਾ ਹੀ ਨਹੀਂ ਲਾਉਂਦਾ ਪਿਆ ਅੰਦਰ ਜੀ ਰਹਿੰਦਾ ਕਿ ਪੀ ਰਹਿੰਦਾ, ਸਮਝਿਓ। ਜੀ ਦਾ ਅਰਥ ਜਿੰਦ, ਪੀ ਦਾ ਅਰਥ ਪਰਮਾਤਮਾ ਪਤੀ। ਕਹਿੰਦੇ ਮੈਨੂੰ ਪੁੱਛ ਕੇ ਦੇਖੋ ਲੋਕੋ, ਮੇਰੇ ਅੰਦਰ ਜਿੰਦ ਨਹੀਂ, ਹੁਣ ਜੀਓ ਨੀ, ਹੁਣ ਤਾਂ ਪੀਓ ਜੀਓ ਬਣ ਗਿਆ ਤੇ ਜੀਓ ਪੀਓ ਬਣ ਗਿਆ। ਉਹ ਮਹਾਂਪੁਰਖ ਇੱਥੇ ਪਹੁੰਚ ਗਏ ਕਿ ਅਬ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ। ਇਹ ਵਿਧ ਸੁਣ ਕੇ ਜਾਟ ਲੋ, ਅਬ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭੈ ਹੈ ਕੋ ਨਾ ਸਕੈ ਪਛਾਨੀ। ਇਹ ਵਿਧ ਸੁਣ ਕੇ ਕਬੀਰ ਮਨ ਨਿਰਮਲ ਭਇਆ, ਜੈਸੇ ਗੰਗਾ ਨੀਰ, ਜੈਸਾ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ ਕੈਤ ਕਬੀਰ ਕਬੀਰ। ਉਹ ਮਹਾਂਪੁਰਖ ਇੱਥੇ ਪਹੁੰਚ ਗਿਆ, ਕਬੀਰ ਸੁਰਗ ਨਰਕ ਤੇ ਮੈਂ ਰਹਿਓ, ਸਤਿਗੁਰ ਕੈ ਪ੍ਰਸਾਦ, ਚਰਨ ਕਮਲ ਕੀ ਮੌਜ ਮੈਂ ਰਹੁ ਅੰਤ ਅਰ ਆਦ, ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਅਨੁਮਾਨ, ਕਹਿਵੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ, ਦੇਖਾ ਹੀ ਪ੍ਰਵਾਨ। ਇਹ ਵਿਧ ਸੁਣ ਕੇ ਜਾਟ ਰੋ, ਉਹਨਾਂ ਕਿਹਾ ਭਾਈ ਗੱਲਾਂ ਨਾਲ ਨਹੀਂ, ਇਹ ਦੇਖ ਕੇ ਅਨੁਭਵ ਵਿੱਚ ਉਤਰ ਕੇ ਉਸ ਮਹਾਂਪੁਰਖ ਨੇ ਆਪਣੇ ਅੰਦਰੋਂ ਸਾਈ ਨੂੰ ਪਾਇਆ। ਧੰਨ ਗੁਰੂ ਅਰਜਨ ਸਾਹਿਬ, ਕਹਿੰਦੇ ਨੇ ਦੁਨੀਆਂ ਦੇ ਲੋਕੋ ਇਸ ਭਰਮ ਤੋਂ ਉੱਠੋ, ਭਗਤ ਧੰਨਾ ਪੱਥਰਾਂ ਦਾ ਪੁਜਾਰੀ ਨਹੀਂ, ਉਹ ਭਗਵੰਤ ਦੇ ਪੁਜਾਰੀ ਨੇ। ਫਿਰ ਦੋ ਤੁਕਾਂ ਪੜ੍ਹ ਲਈਏ, ਗੋਬਿੰਦ 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 ਸੰਗ, ਨਾਮ ਦੇਵ ਮਨ ਲੀਣਾ, ਆਡ ਦਾਮ ਕੋ ਛੀਪਰੋ ਹੋਇਓ ਲਾ ਖੀਣਾ, ਬੁਲਣਾ ਤੰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋ ਲਾਰਾ ਭਇਓ ਗੁਣੀ ਗਹੀਰਾ। ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ। ਸਹਿਨ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ। ਇਹ ਬਿਦ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਕੱਲ ਨੂੰ ਕਿ ਰਵਿਦਾਸ ਢਵੰਤਾ ਢੋਰ ਨੀਤ, ਕਿਉਂਕਿ ਉਹਨਾਂ ਦੀ ਜੇ ਇਹ ਗੱਲ ਸਿਰਫ ਮੁਕਾ ਦਿਆਂਗੇ, ਇਹ ਬਿਦ ਸੁਣ ਕੇ ਜਾਟ ਰੋ, ਪਰ ਕਿਹੜੀ ਬਿਦ ਸੁਣੀ? ਕੱਲੀ ਸਾਖੀਆਂ ਨੀ, ਉਹਨਾਂ ਜੀਵਨ ਸੁਣੇ, ਉਹਨਾਂ ਸਿਮਰਨ ਬਾਰੇ ਸੁਣਿਆ, ਉਹਨਾਂ ਅੰਦਰ ਦੀਆਂ ਅਸਚਰਜ ਖੇਡਾਂ ਬਾਰੇ ਸੁਣਿਆ। ਉਹਨਾਂ ਕਿਹਾ ਵੀ ਜੇ ਇਹ ਬੰਦੇ ਜਿਹੜੇ ਵਿਚਾਰੇ ਕਈ ਸਦੀਆਂ ਤੋਂ ਲੋਕਾਂ ਦੀਆਂ ਮੁਥਾਜੀਆਂ ਕਰਦੇ ਨੇ, ਜੇ ਇਹ ਕ੍ਰਾਂਤੀਕਾਰੀ ਮਹਾਂਪੁਰਖ ਬਣ ਸਕਦੇ ਨੇ, ਧੰਨਿਆ ਤੂੰ ਕਿਉਂ ਨੀ ਰੱਬ ਨੂੰ ਪਾ ਸਕਦਾ? ਫਿਰ ਅੱਗੇ ਅਸੀਂ ਹੁਣ ਵੇਖਾਂਗੇ ਕੱਲ ਨੂੰ ਭਗਤ ਰਵਿਦਾਸ ਸਾਹਿਬ ਜੀ, ਤੇ ਪਰਸੋਂ ਮੈਂ ਯਤਨ ਕਰਾਂਗਾ ਵੀ ਸੈਨ ਜੀ ਤੇ ਭਗਤ ਧੰਨਾ ਜੀ, ਭਾਵੇਂ ਯਤਨ ਤਾਂ ਕਰਨਾ ਪਰ ਗੱਲਾਂ ਰਸਤੇ ਚ ਰੋਕਦੀਆਂ ਨੇ। ਪ੍ਰਤੱਖ ਗੁਸਾਈਆਂ ਕੀ ਹੈ, ਵਡਭਾਗਾ ਕੀ ਹੈ? ਖੈਰ ਜੇ ਵਾਹਿਗੁਰੂ ਕੀਤਾ ਹੈ ਜ਼ਰੂਰ, ਤੁਹਾਡਾ ਸਭ ਦਾ ਧੰਨਵਾਦ। ਟਾਈਮ ਅੱਜ ਕਾਫੀ ਜ਼ਿਆਦਾ ਲਿਆ ਵੀ